ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨ ਪੜਾ ਪੜਾ ਆਣਾ ਦਰਗਾਹ ਘੜੀ ਆ ਤੀਨੇ ਲੇਖ ਖੋਟਾ ਕਾਮ ਨਯਾਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਦਾਨਸ ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਸਿਰ ਦਰਗਹੇ ਕਾ ਨਿਸ਼ਾਨ ਦਾਨਸ ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਝਾ ਸੋ ਪਰਵਾਨ ਜਿਸ ਸਿਰ ਦਰਗਹੇ ਕਾ ਨਿਸ਼ਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧਰਮ ਧਰਮੀਆਂ ਦੇ ਹੱਥ ਵਿੱਚ ਰਹਿ ਤੇ ਧਰਮ ਮਨੁੱਖਾਂ ਦੇ ਜੀਵਨ ਨੂੰ ਬਦਲ ਦਿੰਦਾ ਹੈ। ਜਦੋਂ ਕੋਈ ਧਰਮ ਧਰਮੀਆਂ ਕੋਲ ਆ ਜਾਏ ਉਹ ਧਰਮ ਦੀ ਰੂਪ ਰੇਖਾ ਬਦਲ ਦਿੰਦੇ ਨੇ। ਧਰਮ ਦੀ ਇਹ ਬਦਲ ਸੀਬੀ ਹੈ ਕਿ ਸਮੇਂ ਦੇ ਨਾਲ ਇਹ ਧਰਮ ਧਰਮ ਦੇ ਠੇਕੇਦਾਰਾਂ ਕੋਲ ਆ ਗਿਆ, ਅਧਰਮੀਆਂ ਕੋਲ ਆ ਗਿਆ ਔਰ ਉਹਨਾਂ ਨੇ ਧਰਮ ਦੀ ਰੂਪ ਰੇਖਾ ਬਦਲ ਦਿੱਤੀ। ਮੇਰਾ ਆਪ ਜੀ ਨੂੰ ਬੇਨਤੀ ਕਰਨ ਤੋਂ ਮੁਰਾਦ ਇਹ ਹੈ ਕਿ ਆਪਾਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਤੇ ਵਿਚਾਰਦੇ ਹਾਂ। ਅੱਜ ਦਾ ਜੋ ਪਾਵਨ ਪਵਿੱਤਰ ਫਰਮਾਨ ਹੈ ਇਸ ਫਰਮਾਨ ਤੋਂ ਅੱਗੇ ਪਹਿਲੇ ਪਾਤਸ਼ਾਹ ਮਹਾਰਾਜ ਇੱਕ ਸ਼ਬਦ ਆਉਂਦਾ ਹੈ ਔਰ ਉਹ ਸ਼ਬਦ ਜੋਗੀ ਪੰਡਿਤ ਤੇ ਤੀਸਰਾ ਮੁੱਲਾ ਇਕੱਠਿਆਂ ਨੂੰ ਵੇਖ ਕਰਕੇ ਪਾਤਸ਼ਾਹ ਨੇ ਉਚਾਰਨ ਕੀਤਾ। ਉਹਦਾ ਕਾਰਨ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸੱਚ ਦੇ ਪ੍ਰਚਾਰ ਤੋਂ ਮਾਨਵੀ ਵੀ ਭੈ ਭੀਤ ਹੈ, ਪੰਥ ਨੂੰ ਵੀ ਖਤਰਾ ਹੈ, ਤੇ ਸਤਿਗੁਰੂ ਪਾਤਸ਼ਾਹ ਨੇ ਜੋਗੀਆਂ ਦੇ ਪਖੰਡ ਦਾ ਵੀ ਪਰਦਾ ਪਾੜਿਆ, ਜਿਹਨੂੰ ਆਪ ਆਮ ਬੋਲੀ ਚ ਕਹਿੰਦੇ ਨੇ ਵੀ ਵੈਰੀ ਦਾ ਵੈਰੀ ਮਿੱਤਰ। ਇਹ ਤਿੰਨੇ ਦੇ ਤਿੰਨੇ ਅਖਾਂਤੀ ਧਾਰਮਿਕ ਆਗੂ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਤੁਸੀਂ ਸਾਡੇ ਵੈਰ ਕਿਉਂ ਪਾਓ, ਕੰਮ ਸੋ ਕੰਮ ਕਿਸੇ ਨੇ ਬਣਾ ਕੇ ਤਾਂ ਰੱਖਣੀ ਚਾਹੀਦੀ ਹੈ ਨਾ, ਨਾ ਤੁਹਾਡੀ ਕਾਜੀ ਨਾਲ ਬਣਦੀ ਹੈ, ਨਾ ਤੁਹਾਡਾ ਪੰਡਤ ਨਾਲ ਮੇਲ ਮਿਲਾਪ ਹੈ, ਨਾ ਤੁਹਾਨੂੰ ਜੋਗੀ ਚੰਗਾ ਲੱਗਦਾ। ਉਹਨਾਂ ਨੇ ਪੇਂਡੂ ਤੇ ਰੁੱਖੀ ਬੋਲੀ ਚ ਕਿਹਾ ਵੀ ਗੁਰੂ ਨਾਨਕ ਪਾਤਸ਼ਾਹ ਕੇਵਲ ਤੇ ਕੇਵਲ ਇੱਕ ਤੂੰ ਹੀ ਚੰਗਾ ਰਹਿ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਜਿਹੜੇ ਧਾਰਮਿਕ ਲੋਕ ਨੂੰ ਇੰਨੇ ਕਾਹਲੇ ਨੂੰ ਦੇ, ਉਹਨਾਂ ਧਾਰਮਿਕ ਲੋਕਾਂ ਦੀ ਪਛਾਣ ਹੈ ਸਬਰ ਤੇ ਸ਼ੁਕਰ। ਸਬਰ ਅੰਦਰ ਸਾਬਰੇ ਤਾਂ ਇਹਨੂੰ ਜਾਣੇਨ, ਸਬਰ ਦੇ ਅੰਦਰ ਹੀ ਦੇਣੇ ਹੋ ਮਜੇ ਖਦਾਏ ਦੇ ਭੇਤ ਨੂੰ ਕਿਸੇ ਦੇਣ। ਕਾਹਲੇ ਪਛਤੇ ਪੈ ਕੇ ਕਹਿਣ ਲੱਗੇ ਮਹਾਰਾਜ ਸਾਨੂੰ ਤੁਹਾਡਾ ਗਾਣ ਨਹੀਂ ਚਾਹੀਦਾ, ਤੁਸੀਂ ਇੱਕ ਟੁੱਕ ਦੱਸੋ ਵੀ ਸਾਡੇ ਤੁਸੀਂ ਵੈਰ ਕਿਉਂ ਪਾਇਓ, ਅਸੀਂ ਤੁਹਾਡਾ ਵਿਗਾੜਿਆ ਕੀ ਹੈ। ਤਾਂ ਉਸ ਮੌਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਮੁਖਾਤਬ ਕਰਕੇ ਆਖਿਆ ਵੀ ਮਿੱਤਰੋ ਤੁਸੀਂ ਧਰਮ ਦਾ ਵਿਖਾਵਾ ਤਾਂ ਕਰਦੇ ਹੋ ਪਰ ਧਰਮ ਤੁਹਾਡੇ ਅੰਦਰ ਨਹੀਂ। ਮੈਨੂੰ ਬੁਰਾ ਨਾ ਕਹਿਣਾ, ਮਾਫ਼ੀ ਮੰਗਦਾ ਤੁਹਾਡੇ ਕੋਲੋਂ, ਇਹ ਗੱਲ ਨਾ ਇਕੱਲੇ ਪੰਡਿਤ ਦੀ ਹੈ, ਨਾ ਇਕੱਲੇ ਜੋਗੀ ਦੀ ਹੈ ਤੇ ਨਾ ਇਕੱਲੇ ਮੁੱਲਾਂ ਦੀ, ਇਹ ਸਾਡੀ ਪੁਜੀਸ਼ਨ ਵੀ ਹੈ। ਆਪਾਂ ਧਰਮੀ ਬਣਨ ਦੀ ਬਜਾਏ ਦੂਜਿਆਂ ਨੂੰ ਧਾਰਮਿਕ ਵਿਖਾਉਣਾ ਚਾਹੁੰਦੇ ਹਾਂ, ਅੰਦਰ ਧਰਮ ਨਹੀਂ ਸਾਡੇ, ਤਾਂ ਕਿ ਲੋਕਾਂ ਤੇ ਇੰਪ੍ਰੈਸ਼ਨ ਪਾ ਕਰਕੇ ਆਪਣੇ ਆਪ ਨੂੰ ਧਰਮੀ ਸ਼ੋ ਕੀਤਾ ਜਾਏ। ਤੁਸੀਂ ਹਰ ਸਾਲ ਦੇਖਦੇ ਹੋ, ਮੈਨੂੰ 27 ਸਾਲ ਹੋ ਗਏ ਨੇ ਇੱਥੇ ਕਥਾ ਕਰਦਿਆਂ ਨੂੰ, ਤੇ ਲੰਮਾ ਸਮਾਂ ਸਤਿਕਾਰਯੋਗ ਸੱਚਖੰਡ ਵਾਸੀ ਸੰਤ ਸਿੰਘ ਮਸਕੀਨ ਇੱਥੇ ਕਥਾ ਕਰਨ ਆਉਂਦੇ, 13 ਜਾਂ 14 ਦਿਨ ਉਹਨਾਂ ਦਾ ਟਾਈਮ ਹੁੰਦਾ ਸੀ। ਤੇ ਜਿਹੜੇ ਬੰਦੇ ਕਦੇ ਮੰਜੀ ਸਾਹਿਬ ਮੱਥਾ ਟੇਕਣ ਨੂੰ ਆਏ ਉੱਚੇ ਹੋ ਕੇ ਸਟੇਜ ਤੇ ਫੋਟੋ ਲਾਉਂਦੇ ਸਨ, ਮੁੜ ਕੇ ਉਹਦਾ ਸਾਲ ਨਹੀਂ ਬਣਨਾ ਮੰਜੀ ਸਾਹਿਬ, ਕਿਉਂਕਿ ਫੋਟੋ ਚਾਹੀਦੀ ਹੈ ਨਾ ਲੋਕਾਂ ਨੂੰ ਪਤਾ ਲੱਗੇ ਵੀ ਇਹ ਧਾਰਮਿਕ ਨੇ, ਇਹ ਸਾਡਾ ਅੰਦਰ ਦੀ ਪੁਜੀਸ਼ਨ ਹੈ, ਇਹ ਪਹਿਲਾਂ ਵੀ ਸੀ ਤੇ ਅੱਜ ਵੀ ਹੈ। ਅਸੀਂ ਧਾਰਮਿਕ ਨਹੀਂ ਲੇਕਿਨ ਧਾਰਮਿਕ ਦੱਸਣਾ ਚਾਹੁੰਦੇ ਹਾਂ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ, ਪੰਡਿਤ ਜੀ, ਮੁੱਲਾ ਸਾਹਿਬ, ਜੋਗੀ ਜੀ ਕਾਹਲੇ ਨਾ ਪਾਓ, ਤੁਹਾਡੀ ਅਵਸਥਾ ਇਹ ਹੈ। ਇਹ ਗੱਲ ਕਿਉਂਕਿ ਲਾਹੌਰ ਸ਼ਹਿਰ ਵਿੱਚ ਇੱਕ ਬਾਬੇ ਨੇ ਪ੍ਰਾਪੇ ਗੰਢਾ ਕੀਤਾ ਵੀ ਮੈਨੂੰ 3 ਲੋਕ ਦਿਸਦੇ ਨੇ, 3 ਲੋਕ, ਇੱਕ ਲੋਕ ਨਹੀਂ 3 ਲੋਕ, ਤੇ ਭੋਲੇ ਪਾਣੀ ਲੋਕ ਉਹਦੇ ਗੱਲੇ ਚ ਪੈਸੇ ਪਾਈ ਜਾਂਦੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ, ਹੈ ਤਾਂ ਤੈਨੂੰ ਖੇਚਲ ਤੇ ਥੋੜ੍ਹਾ ਜਿਹਾ ਉਹ ਕਰ ਵੀ ਜਿਹੜਾ ਜੋਗੀ ਦੇ ਅੱਗੇ ਮਾਇਆ ਦਾ ਗੱਲਾ ਪਿਆ ਨੂੰ ਚੁੱਕ ਕੇ ਤੇ ਜੋਗੀ ਦੇ ਮਗਰ ਰੱਖ ਦੇ, ਤੇ ਮੁੜ ਕੇ ਚੁੱਪ ਕਰਕੇ ਕੀਰਤਨ ਕਰੀ ਚੱਲਾਂਗੇ ਆਪਾਂ। ਭਾਈ ਮਰਦਾਨਾ ਜੀ ਨੇ ਸਤਿਗੁਰੂ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕੀਤੀ, ਬਾਬੇ ਦੇ ਅੱਗੋਂ ਗੱਲਾਂ ਚੁੱਕ ਕੇ ਪਿੱਛੇ ਰੱਖ ਦਿੱਤਾ ਤੇ ਬਾਬੇ ਨੂੰ 3 ਲੋਕਾਂ ਦੀ ਖਬਰ ਤਾਂ ਭੁੱਲ ਗਈ ਪਰ ਗੱਲਾਂ ਹੀ ਦੱਸਣ ਲੱਗ ਪਿਆ। ਸੱਜੇ ਖੱਬੇ ਲੱਗਾ ਵੇਖਣ ਤੇ ਪਾਪ ਤੇ ਪਰਦੇ ਨੂੰ ਪਾੜਨ ਵਾਲੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਕੀ ਗੱਲ ਹੈ, ਕਿਉਂ ਪਰੇਸ਼ਾਨ ਹੋ? ਕਹਿੰਦਾ ਜੀ ਮੇਰਾ ਗੱਲਾਂ ਕਿਸੇ ਚੁੱਕ ਲਿਆ ਮਾਇਆ ਵਾਲਾ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭੋਲਿਓ ਪੰਛੀਓ, ਤੁਹਾਨੂੰ ਤਾਂ ਚਿੰਤਾ ਨਹੀਂ ਕਰਨੀ ਚਾਹੀਦੀ। ਕਿਉਂ ਬਾਬਾ ਜੀ? ਮੇਰੇ ਪਾਤਸ਼ਾਹ ਕਹਿੰਦੇ ਤੁਹਾਨੂੰ ਤਿੰਨਾਂ ਲੋਕਾਂ ਦਾ ਤੁਹਾਡੀ ਨਿਗਾਹ ਤੇ ਆਖਿਰਕਾਰ ਗੱਲਾਂ ਚੌਥੇ ਲੋਕ ਥੋੜਾ ਗਿਆ। ਤਿੰਨਾਂ ਲੋਕਾਂ ਦੇ ਵਿੱਚ ਜਿੱਥੇ ਆਪਣਾ ਗੱਲਾਂ ਫੜ ਲਓ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪੈ ਨਹੀਂ ਪਏ ਕਿ ਉਹਨੇ ਮੁਆਫ਼ੀ ਮੰਗੀ ਤੇ ਭਾਈ ਮਰਦਾਨਾ ਜੀ ਨੂੰ ਤਾਂ ਗੱਲਾਂ ਵਾਪਸ ਕਰ ਦਿੱਤਾ। ਇਹ ਸ਼ਬਦ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਮਨੁੱਖ ਨੂੰ ਵਸੀਲਾ ਬਣਾ ਕੇ ਜਾਰਨਾ ਕੀਤਾ। ਆਪ ਛੇਤੀ ਨਾਗ ਪਕੜੇ ਸੂਝ ਤੇ ਤਿੰਨ ਲੋ, ਮਗਰ ਪਾਛੇ ਕਛ ਨਾ ਸੂਝੈ ਇਹੋ ਪਰਮ ਅਲੋ। ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਕਿਆ ਗਏ, ਸਹਿਤ ਸਭ ਇੱਕ ਵਰਨ ਹੋਏ ਧਰਮ ਕੀ ਗਾਤ ਰਹੀ। ਅਸ਼ਟ ਸਾਰ ਸਰ ਪ੍ਰਾਣ ਸੋਧੋ ਕਰੇ ਵੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀਂ ਕਹੇ ਨਾਨਕ ਦਾਸ। ਮੇਰੇ ਪਾਤਸ਼ਾਹ ਕਹਿੰਦੇ ਪਿਆਰਿਓ, ਪਰਮਾਤਮਾ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ। ਜਿੰਨਾ ਮਰਜ਼ੀ ਕੰਨਾਂ ਨੂੰ ਹੱਥ ਲਾ ਲਾ ਕੇ ਵਿਖਾਓ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਅੱਜ ਦੇ ਪਾਵਨ ਫੁਰਮਾਨ ਵਿੱਚ ਸਾਨੂੰ ਸਾਡੇ ਤੇ ਕਿਰਪਾ ਕਰਦੇ ਨੇ। ਜਾਂ ਇਉਂ ਕਹਿ ਲਓ ਕਿ ਤੁਸੀਂ ਕਥਾ ਸੁਣ ਕੇ ਆਪਣੇ ਘਰ ਜਾਣਾ ਨਾ। ਇਹ ਤੁਹਾਨੂੰ ਕੋਈ ਬੰਦਾ ਪੁੱਛੇ ਵੀ ਅੱਜ ਦਾ ਹੁਕਮਨਾਮਾ ਸੀ, ਉਹਦੀ ਕਥਾ ਦਾ ਸਾਰਿਸ਼ ਕੀ ਹੈ, ਉਹਦਾ ਨਿਚੋੜ ਕੀ ਹੈ, ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਵੀ ਅੱਜ ਦੇ ਹੁਕਮਨਾਮੇ ਦਾ ਨਿਚੋੜ ਇਹ ਹੈ। ਬਾਬਾ ਫਰੀਦਾ ਇੱਕ ਸ਼ਲੋਕ ਫਰੀਦਾ, ਜਿੰਨੀ ਕੰਮੀ ਨਾਹੀਂ ਗੁਣ ਤੇ ਕਮੜੇ ਵਸਾਰ, ਮਹਾਂਪਰਮਾਤਮਾ ਸੇਵੇ ਸਾਈਂ ਦੇ ਦਰਬਾਰ। ਇਹ ਅੱਜ ਦੇ ਹੁਕਮਨਾਮੇ ਦਾ ਨਿਚੋੜ ਜੇ ਤੱਤ ਜੇ ਬਾਬਾ ਫਰੀਦ ਜੀ ਕਹਿੰਦੇ ਜਿਹਨਾਂ ਕੰਮਾਂ ਚ ਗੁਣ ਹੀ ਨਹੀਂ। ਫਰੀਦਾ, ਜਿੰਨੀ ਕੰਮੀ ਨਾਹੀਂ ਗੁਣ, ਜਿਹਨਾਂ ਕੰਮਾਂ ਚ ਗੁਣ ਹੀ ਨਹੀਂ, ਜਿਹਨਾਂ ਦਾ ਫਾਇਦਾ ਹੀ ਕੋਈ ਨਹੀਂ, ਤੇ ਕਮੜੇ ਵਸਾਰ, ਉਹਨਾਂ ਕੰਮਾਂ ਨੂੰ ਭੁੱਲ ਜਾ। ਕਿਉਂ? ਮਤ ਸ਼ਰਮਿੰਦਾ ਥੀ ਰਹੀ ਸਾਈਂ ਦੇ ਦਰਬਾਰ, ਮਤਾਂ ਤੈਨੂੰ ਉਸ ਪਰਿਪੂਰਨ ਪਰਮਾਤਮਾ ਦੀ ਦਰਗਾਹ ਵਿੱਚ ਸ਼ਰਮਿੰਦਾ ਹੋਣਾ ਪੈ। ਇਹਦਾ ਖੁਲਾਸਾ, ਇਹਦੀ ਵਿਆਖਿਆ, ਇਹਦਾ ਵਿਸਤਾਰ, ਜਿਵੇਂ ਮੇਰਾ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਮਝਾ ਰਿਹਾ, ਉਹ ਆਪਾਂ ਸਮਝੀਏ। ਤੇ ਨਾਲ ਸਹਿਯੋਗ ਦੇ ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਤਨ ਸਰੀ ਮਹਲਾ ਪਹਿਲਾ, ਕਾਇਆ ਕਾਗਦ ਮਨ ਪਰਵਾਣਾ।
ਸਾਡੇ ਸਰੀਰ ਦੀ ਤੁਲਣਾ ਸਤਿਗੁਰੂ ਨਾਨਕ ਪਾਤਸ਼ਾਹ ਨੇ ਕਾਗਦ ਨਾਲ ਕੀਤੀ ਹੈ। ਕਾਗਦ ਨਾਲ, ਜਿਹਨੂੰ ਆਪਾਂ ਆਮ ਬੋਲੀ ਚ ਆਪਾਂ ਕਾਗਜ਼ ਕਹਿੰਦੇ ਹਾਂ, ਕਾਗਜ਼ ਤੇ ਕਾਗਜ਼ ਦਾ ਇੱਕੋ ਮਤਲਬ ਹੈ। ਇਹ ਗੱਲ ਬਾਬੇ ਨੇ ਕਾਗਜ਼ ਨਾਲ ਸਾਡੇ ਸਰੀਰ ਦੀ ਤੁਲਣਾ ਕਿਉਂ ਕੀਤੀ, ਕੀ ਕਾਰਨ ਹੈ? ਮਾਰੂ ਰਾਗ ਵਿੱਚ ਬਾਬਾ ਕੁਝ ਦਾ ਇੱਕ ਪਾਵਨ ਸ਼ਬਦ ਆਉਂਦਾ ਹੈ, ਕਾਗਦ ਜਿਉਂ ਗਲ ਜਾਏਗਾ। ਮਾਰੂ ਰਾਗ ਵਿੱਚ ਬਾਬਾ ਕਬੀਰ ਦਾ ਪਾਵਨ ਸ਼ਬਦ ਉਚਾਰਨਾ ਕੀਤਾ, ਬੰਦਿਆ ਦਾਵਾ ਤਾਂ ਬੜਾ ਕਰਦਾ ਪਰ ਤੇਰੀ ਪੁਜੀਸ਼ਨ ਕਾਗਜ਼ ਵਰਗੀ ਹੈ, ਕਾਗਜ਼ ਵਰਗੀ, ਕਾਗਜ਼ ਜਿਉਂ ਗਲ ਜਾਏਗਾ। ਗੁਰਮੁਖੋ, ਜਦੋਂ ਕਾਗਜ਼ ਤੇ ਕਣੀਆਂ ਪੈਂਦੀਆਂ ਨਾ, ਕਣੀਆਂ ਪਾਣੀ ਦੀਆਂ ਛੱਟਾਂ, ਤੇ ਇੱਕਦਮ ਉਹ ਕਾਗਜ਼ ਗੜ ਜਾਂਦਾ, ਬਿਲਕੁਲ ਖਤਮ ਹੋ ਜਾਂਦਾ। ਸਾਡੇ ਤਨ ਦੀ ਕਾਗਜ਼ ਨਾਲ ਤੁਲਨਾ ਮੇਰੇ ਪਾਤਸ਼ਾਹ ਨੇ ਇਸ ਕਰਕੇ ਕੀਤੀ ਹੈ, ਜਦੋਂ ਮੌਤ ਰੂਪੀ ਕਣੀਆਂ ਪਈਆਂ, ਮੌਤ ਰੂਪੀ ਕਣੀਆਂ, ਤੇ ਮਿੱਤਰਾ 5 ਮਿੰਟ ਨਹੀਂ ਲੱਗਣੇ ਇਕੱਠਾ ਹੋ ਜਾਏਗਾ। ਪਰ ਜੇ ਕਾਗਜ਼ ਤੇ ਲਿਖਿਆ ਜਾਏ ਤੇ ਆਪਾਂ ਕਹਿੰਦੇ ਗੁਰਮੁਖਾ ਰਜਿਸਟਰੀ ਮੇਰੀ ਹੈ, ਮੈਂ ਰਜਿਸਟਰੀ ਕਹੀ ਆ, ਕਾਗਜ਼ ਵੇਖ, ਇਹ ਜ਼ਮੀਨ ਜਾਇਦਾਦ ਤੇ ਪਲਾਟ ਦਾ ਮਾਲਕ ਮੈਂ ਆ, ਕਾਗਜ਼ ਦੀ ਕੋਈ ਵੈਲਿਊ ਨਹੀਂ। ਪਰ ਜਦੋਂ ਕਾਗਜ਼ ਦੇ ਉੱਪਰ ਕੁਝ ਲਿਖਿਆ ਜਾਏ ਨਾ ਤੇ ਉਹ ਕਾਗਜ਼ ਬਕੀਮਤਾ ਹੋ ਜਾਂਦਾ ਹੈ, ਖਾਲੀ ਕਾਗਜ਼ ਕਿਸੇ ਕੰਮ ਨਹੀਂ। ਆਪਣਾ ਤਾਂ ਦਿਨੇ ਰਾਤ ਹੀ ਕਾਗਜ਼ਾਂ ਨਾਲ ਵਾਹ ਪੈਂਦਾ ਹੈ। ਅਗਰ ਛੋਟਾ ਜਿਹਾ ਮਾਸੂਮ ਬੱਚਾ ਵੇਖਣਾ ਉਹਨੂੰ ਕਾਗਜ਼ ਫੜਾਓ ਤੇ ਕਾਗਜ਼ ਨਹੀਂ ਫੜੇਗਾ, ਅਜੇ ਬੱਚਾ ਮਾਸੂਮ ਹੈ 3 ਮਹੀਨਿਆਂ ਦਾ। ਤੇ ਬੜੂਏ ਜੋ ਕਿਤੇ ਨੋਟ ਕੱਢ ਕੇ ਫੜਾਓ ਤੇ ਇੱਕਦਮ ਨੋਟ ਫੜ ਲਏਗਾ, ਇਹ ਆਪ ਤੁਸੀਂ ਵੇਖ ਸਕਦੇ ਹੋ। ਕਾਪੀ ਚੋਂ ਕਾਗਜ਼ ਪੜ ਕੇ ਬੱਚੇ ਨੂੰ ਫੜਾਓ ਤੇ ਸੁੱਟ ਦੇਗਾ, ਪਾੜ ਦੇਗਾ। ਤੇ ਬੜੂਏ ਚੋਂ ਨੋਟ ਕੱਢ ਕੇ ਫੜਾਓ ਤੇ ਬੱਚਾ ਇੱਕਦਮ ਉਹਨੂੰ ਪਕੜ ਲਏਗਾ। ਇਹ ਗੱਲ ਬੱਚੇ ਦੀ ਨਹੀਂ, ਇਹ ਸਾਡੀ ਵੀ ਹੈ। ਕਾਗਜ਼ ਦੇ ਉੱਪਰ ਤਿੰਨਾਂ ਸ਼ੇਰਾਂ ਦੀ ਜਿਹੜੀ ਮੂਰਤੀ ਉਹਦੀ ਫੋਟੋ ਲੱਗ ਜਾਣਾ ਤੇ ਆਪਾਂ ਉਸ ਕਾਗਜ਼ ਵਾਸਤੇ ਮਰਨ ਨੂੰ ਤਿਆਰ ਹੋ ਜਾਂਦੇ ਹਾਂ ਵੀ ਇਹ ਨੋਟ ਮੇਰਾ ਹੈ। ਉਹਦੇ ਤੇ ਮਲਕਾਂ ਦੀ ਫੋਟੋ ਲੱਗ ਜਾਏ ਤੇ ਉਹ ਪੌਂਡ ਬਣ ਜਾਂਦਾ ਪੌਂਡ। ਇਸ ਕਰਕੇ ਸਾਡਾ ਬਾਪੂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਿੱਤਰਾ ਤੇਰਾ ਸਰੀਰ ਹੈ ਤਾਂ ਕਾਗਜ਼ ਵਰਗਾ, ਪਰ ਇਹਦੇ ਤੇ ਚੰਗਾ ਲਿਖ। ਹੁਣ ਆਪਾਂ ਆਪਣੇ ਹੱਥਾਂ ਤੇ ਲਿਖਾਉਣ ਲੱਗ ਪਏ ਹਾਂ, ਕਈਆਂ ਨੇ ਆਪਣੇ ਹੱਥਾਂ ਤੇ ਡੱਡੂ ਛਪਾਇਆ ਡੱਡੂ, ਕਈਆਂ ਨੇ ਤਿੱਤਰ ਦੀ ਫੋਟੋ ਬਣਾਈ। ਮੈਂ ਕਿਹਾ, ਕਹਿੰਦੇ ਗਿਆਨੀ ਜੀ ਕਿ ਮੈਂ ਕਿਹਾ ਤਿੱਤਰ ਜੂ ਹੋਏ ਇਹ ਡੱਡੂ ਕਿਉਂ ਬਣਾਇਆ? ਮੈਂ ਕਿਹਾ ਤਾਂ ਬਣਾਇਆ ਵੀ ਡੱਡੂ ਜਾਲਾ ਖਾਂਦਾ, ਜਾਲਾ ਪਾਣੀ ਚ, ਇਸ ਕਰਕੇ ਮੈਂ ਨਿੰਦਿਆ ਤੇ ਚੁਗਲੀ ਰੂਪੀ ਜਾਲਾ ਖਾਣਾ, ਇਹਨੇ ਆਪਣੇ ਹੱਥੋਂ ਤੇ ਡੱਡੂ ਤਾਂ ਬਣਾਇਆ। ਡੱਡੂ ਬੜਾ ਫੈਸ਼ਨ ਹੈ, ਭਾਵੇਂ ਠੰਡ ਵਿੱਚ ਆਕੜ ਜਾਣ ਪਰ ਡੱਡੂ ਨੰਗਾ ਕਰਕੇ ਰੱਖਣਗੇ, ਡੱਡਾ ਨੰਗਾ ਕਰਕੇ। ਹੁਣ ਤਾਂ ਬੀਬੀਆਂ ਭੈਣਾਂ ਵੀ ਪਿੱਛੇ ਨੇ, ਇਹਨਾਂ ਵੀ ਆਪਣੇ ਹੱਥਾਂ ਤੇ ਬੜੀ ਪੇਂਟਿੰਗ ਕਰਾ ਲਈ ਹੈ। ਮੇਰਾ ਬਾਪੂ ਕਹਿੰਦਾ ਹੈ ਇਸ ਕੀਮਤੀ ਚਮੜੇ ਦੇ ਉੱਪਰ ਡੱਡੂਆਂ ਤੇ ਤਿੱਤਰਾਂ ਦੀਆਂ ਫੋਟੋਆਂ ਨਾ ਬਣਾ, ਇਹਦੇ ਤੇ ਕੀ ਲਿਖ? ਲਿਖ ਨਾਮ, ਸਲਾਹ ਲਿਖ, ਲਿਖ ਅੰਤਰਾ ਪਾਰਾਵਾਰ। ਇਹ ਬਾਣੀ ਦੀ ਪੰਕਤੀ ਜੋ ਗੁਰਬਾਣੀ ਦੀ, ਕਾਇਆ ਕਾਗਦ ਮਨ ਪ੍ਰਵਾਣਾ, ਪ੍ਰਵਾਣਾ ਦਾ ਅਰਥ ਹੈ ਪ੍ਰਮਾਣੀਕ, ਪ੍ਰਵਾਨਾ ਚਿੱਠੀ, ਗੁਰਮੁਖਾ ਇੱਕ ਤਨ ਰੂਪੀ ਚਿੱਠੀ ਦੇ ਉੱਪਰ ਜਿਹੜਾ ਆਪਣਾ ਮਨ ਹੈ ਨਾ, ਮਨ ਦੇ ਵਿੱਚ ਚੰਗਾ ਲਿਖਣਾ ਕਰ ਚੰਗਾ। ਆਪਾਂ ਜਦੋਂ ਲਿਖਦੇ ਹਾਂ ਨਾ ਮਾੜਾ ਲਿਖਦੇ ਹਾਂ ਮਾੜਾ, ਕਾਇਆ ਕਾਗਦ ਮਨ ਪ੍ਰਵਾਣਾ। ਤੁਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਚੁੱਕ ਦੇ ਸ਼ਬਦ ਧਿਆਨ ਨਾਲ ਪੜ੍ਹਨਾ, ਇੱਥੇ ਮਨ ਦੇ ਥੱਲੇ ਔਂਕੜ ਲੱਗਾ ਔਂਕੜ, ਇਹਦਾ ਬੜਾ ਡੂੰਘਾ ਅਰਥ ਜੇ। ਆਪਾਂ ਜਦੋਂ ਮਨ ਦੀ ਬਣਤਰ ਦੇ ਬਾਰੇ ਪੜ੍ਹਦੇ ਹਾਂ ਨਾ ਪੁਰਾਤਨ ਗ੍ਰੰਥਾਂ ਚੋਂ, ਵੀ ਸਾਨੂੰ ਕੋਈ ਪੁੱਛੇ ਵੀ ਮਨ ਕਾਹਦਾ ਬਣਿਆ, ਮਨ ਕਿਸ ਚੀਜ਼ ਦਾ ਬਣਿਆ, ਇਹਦਾ ਜਵਾਬ ਸਾਡੇ ਵਡੇਰਿਆਂ ਨੇ ਦਿੱਤਾ। ਕਹਿੰਦੇ ਸਕਲਪੋ ਵਿਕਲਪੋ ਮਨਾ, ਮਨ ਦੀ ਵਿਆਖਿਆ, ਮਨ ਦੀ ਡੈਫੀਨੇਸ਼ਨ, ਮਨ ਕਾਹਦਾ ਬਣਿਆ? ਸਕਲਪੋ ਵਿਕਲਪੋ ਮਨਾ, ਕਲਪ ਦਾ ਅਰਥ ਹੁੰਦਾ ਹੈ ਕਲਪਣਾ, ਸਕਲਪੋ ਦਾ ਅਰਥ ਹੈ ਚੰਗੀ ਕਲਪਣਾ ਤੇ ਵਿਕਲਪੋ ਦਾ ਅਰਥ ਹੈ ਮਾੜੀ ਕਲਪਣਾ। ਕਦੇ ਸਾਡੇ ਅੰਦਰ ਮਾੜੀ ਕਲਪਨਾ ਆ ਜਾਂਦੀ ਤੇ ਕਦੇ ਚੰਗੀ ਕਲਪਨਾ ਆ ਜਾਂਦੀ ਹੈ। ਮਨ ਦੇ ਥੱਲੇ ਔਂਕੜ ਲਾਉਣ ਤੋਂ ਮਤਲਬ ਮੇਰੇ ਪਾਤਸ਼ਾਹ ਦਾ ਇਹ ਹੈ, ਗੁਰਦੇਵ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਮਨ ਦੇ ਥੱਲੇ ਔਂਕੜ ਤਾਂ ਲਾਇਆ, ਕਹਿਣ ਲੱਗੇ ਭਾਈ ਜੀ ਧਿਆਨ ਨਾਲ ਲਿਖੋ ਧਿਆਨ ਨਾਲ, ਇੱਥੇ ਮਨ ਦੇ ਥੱਲੇ ਔਂਕੜ ਦਾ ਖਿਆਲ ਰੱਖਿਆ ਜੇ। ਕਿਉਂ? ਇਹਦਾ ਭਾਵ ਹੈ ਕਿ ਮਨ ਨੂੰ ਬਿਲਕੁਲ ਕੰਸੈਂਟ੍ਰੇਟ ਕਰਕੇ, ਇਕਾਗਰ ਕਰਕੇ, ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਅੰਦਰ ਲਿਖਣਾ ਕਰ। ਤੇ ਆਪਾਂ ਤਾਂ ਗੁਰੂ ਪਿਆਰ ਹੋਰ ਬੜਾ ਕੋਈ ਲਿਖਦੇ ਆ। ਮੈਨੂੰ ਭਗਤਾਂ ਦੀ ਬਾਣੀ ਚ ਇੱਕ ਸ਼ਲੋਕ ਚੇਤੇ ਆ ਗਿਆ, ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ ਚਾਲੇ ਥੇ ਹਰ ਮਿਲਣ ਕੋ ਬੀਚੇ ਅੜਕਿਓ ਚੀਤ। ਇਹਦੀ ਵਿਆਖਿਆ ਕਿ ਮੈਂ ਮਹਾਂਪੁਰਸ਼ ਦੀ ਪੁਸਤਕ ਵਿੱਚੋਂ ਪੜ੍ਹੀ। ਇੱਕ ਯੂਨੀਵਰਸਿਟੀ ਦੇ ਵਿੱਚ ਬੱਚੇ ਅਧਿਆਤਮਿਕ ਸਿੱਖਿਆ ਲੈ ਰਹੇ ਨੇ ਤੇ ਬਹੁਤ ਦੂਰ ਤੋਂ ਉਹਨਾਂ ਨੂੰ ਡਿਮਾਂਡ ਆਈ ਵੀ ਮਹਾਂਪੁਰਸ਼ੋ ਸਾਨੂੰ ਇੱਕ ਯੋਗ ਅਧਿਆਤਮਿਕ ਆਗੂ ਦੀ ਲੋੜ ਹੈ। ਉਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਧਾਰਮਿਕ ਮੁਖੀ ਨੇ ਡਿਮਾਂਡ ਇੱਕ ਦੀ ਤੇ 10 ਚੇਲੇ ਭੇਜ ਦਿੱਤੇ ਵੀ ਇਹ 10 ਦੇ ਵਿੱਚੋਂ ਤੁਸੀਂ ਇੱਕ ਪ੍ਰਵਾਨ ਕਰ ਲੈਣਾ। ਹੁਣ ਡਿਮਾਂਡ ਇੱਕ ਦੀ ਆਈ ਹੈ, ਮੰਗ ਇੱਕ ਦੀ ਆਈ ਤੇ ਜਦੋਂ ਦਸੇ ਤੁਰਨ ਲੱਗੇ ਤੇ ਵਿਚਾਰ ਕਰਨ ਲੱਗੇ ਵੀ ਸਾਡਾ ਉਸਤਾਦ ਕਿਹੋ ਜਿਹਾ ਕਮੜਾ ਹੈ। ਜਦੋਂ ਉਹ ਤੁਰੇ ਜਾ ਰਹੇ ਨੇ ਨਾ ਤੇ ਆਖਿਰਕਾਰ ਪੈੜਾ ਲੰਮਾ ਸੀ, ਉਹ ਰਸਤੇ ਦੇ ਵਿੱਚ ਪੜਾਅ ਕੀਤਾ ਤੇ ਉਸ ਨਗਰ ਦਾ ਜੋ ਧਾਰਮਿਕ ਪੁਜਾਰੀ ਸੀ ਉਹ ਕਹਿਣ ਲੱਗਾ, ਕਾਕਾ ਮੇਰੀ ਇਕਲੌਤੀ ਬੇਟੀ ਹੈ ਤੇ ਮੇਰੇ ਕੋਲ ਮੰਦਰ ਦੀ ਕਾਫੀ ਪ੍ਰਾਪਰਟੀ ਹੈ, ਬੇਟਾ ਮੇਰਾ ਹੈ ਨਹੀਂ ਤੇ ਤੁਹਾਡੇ ਚੋਂ ਕੋਈ ਨੌਜਵਾਨ ਮੇਰੀ ਬੇਟੀ ਨੂੰ ਪ੍ਰਵਾਨ ਕਰਕੇ ਤੇ ਮੇਰਾ ਧੀ ਜਵਾਈ ਬਣ ਜਾਏ ਤੇ ਕਿਵੇਂ ਰਹੇਗਾ, ਤੁਹਾਡੀ ਕੀ ਰਾਇ ਹੈ? ਉਹਨਾਂ 10 ਦੇ ਵਿੱਚੋਂ ਇਹ ਕਹਿਣ ਲੱਗਾ, ਜੀ ਮੈਨੂੰ ਪ੍ਰਵਾਨ ਹੈ, ਮੈਂ ਹੋਰ ਕੀ ਲੈਣਾ ਵੀ ਨਾਲੇ ਲੜਕੀ ਮਿਲ ਗਈ ਨਾਲੇ ਮਾਇਆ ਮਿਲ ਗਈ। ਇਹ ਗੁਰਮੁਖੋ ਦ੍ਰਿਸ਼ਟਾਂਤ ਹੈ, ਇਹ ਸਾਰਾ ਕੁਝ ਆਪਣੇ ਅੰਦਰ ਵਰਦਾ ਆਪਣੇ ਅੰਦਰ। ਉਹਨਾਂ 9 ਦੇ ਵਿੱਚੋਂ ਇੱਕ ਪੁਰਗਿਆ, ਉਹਦੇ ਤੋਂ ਅੱਗੇ ਗਏ ਤੇ ਪਿੰਡ ਦੇ ਲੋਕ ਹੀ ਕਹਿਣ ਲੱਗੇ, ਬਾਬਾ ਜੀ ਤੁਸੀਂ ਧਾਰਮਿਕ ਆਗੂ ਹੋ ਤੇ ਸਾਡੇ ਪਿੰਡ ਦਾ ਚੌਧਰੀ ਮਰ ਗਿਆ, ਉਹਦੀ ਔਲਾਦ ਨਹੀਂ ਨਾ ਵੜਦਾ ਤੇ ਜੇ ਤੁਹਾਡੇ ਚੋਂ ਕੋਈ ਚੌਧਰ ਨੂੰ ਪ੍ਰਵਾਨ ਕਰ ਲਏ ਤੇ ਕਿਵੇਂ ਰਹੇਗਾ? ਇਹ ਕਹਿਣ ਲੱਗਾ, ਜੀ ਮੈਨੂੰ ਨੰਬਰ 1 ਤੇ ਰੱਖੋ। ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ ਚਾਲੇ ਥੇ ਹਰ ਮਿਲਣ ਕੋ ਬੀਚੇ ਅੜਕਿਓ ਚੀਤ। ਚਾਲੇ ਸਾਹਿਬ ਪਰਮਾਤਮਾ ਨੂੰ ਮਿਲਣੀ ਰਸਤੇ ਦੇ ਵਿੱਚ, ਉਹ ਜਗ੍ਹਾ ਰਸਤੇ ਦੇ ਵਿੱਚ ਹੀ ਆਪਾਂ ਗੁਰਮੁਖੋ ਗੁਰਬਾਣੀ ਪੜ੍ਹਦੇ ਹਾਂ, ਆਪਾਂ ਅੰਮ੍ਰਿਤ ਛਕਦੇ ਹਾਂ, ਆਪਾਂ ਗੁਰਦੁਆਰੇ ਜਾਂਦੇ ਹਾਂ, ਪਰ ਆਪਾਂ ਸਾਰੇ ਦੇ ਸਾਰੇ ਰਸਤੇ ਵਿੱਚ ਅੜਕ ਜਾਂਦੇ ਹਾਂ। ਗੁਰੂ ਤਾਂ ਕੋਈ ਵਿਰਲਾ ਪਹੁੰਚਦਾ ਹੈ, ਮੈਨੂੰ ਮਾਫ਼ੀ ਦੇਣੀ, ਗੁਰੂ ਤਾਂ ਵਿਰਲਾ ਚ ਪਹੁੰਚਦਾ ਹੈ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦਾ 400 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਤਰਨ ਤਾਰਨ ਸਾਹਿਬ ਵੱਡੇ ਪੈਮਾਨੇ ਚ। ਇਸ਼ਤਿਹਾਰ ਤਾਂ ਪੜ ਗਏ ਨੇ ਪਰ ਮੇਰੇ ਦਿਲ ਦੇ ਜ਼ਖਮ ਅਜੇ ਵੀ ਅੱਲੇ ਨੇ। ਚੌਧਰ ਦੇ ਭੁੱਖੇ ਲੋਕਾਂ ਨੇ ਥਾਂ ਥਾਂ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਦੀ ਵਧਾਈ ਦਿੱਤੀ ਤੇ ਨਾਲ ਫੋਟੋਆਂ ਲਵਾਈਆਂ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦ ਨੇ, ਚੰਗਾ ਹੋਇਆ ਅੱਗੇ ਸਾਡੀ ਫੋਟੋ ਲੱਗ ਗਈ। ਇਹ ਕਿਹੋ ਜਿਹੀ ਸ਼ਰਧਾ ਹੈ, ਇਹ ਕਿਹੋ ਜਿਹਾ ਧਰਮ ਹੈ? ਅੱਜ ਆਪਾਂ ਗੁਰੂ ਸਾਹਿਬਾਨਾਂ ਦੇ ਪ੍ਰਭ ਆਉਂਦੇ ਹਨ ਤੇ ਆਪਾਂ ਕਹਿੰਦੇ ਦਸਮ ਪਾਤਸ਼ਾਹ ਦੀ ਗੁਰਪੁਰਬ ਦੀ ਸੰਗਤਾਂ ਨੂੰ ਵਧਾਈਏ ਤੇ ਫੋਟੋ ਆਪਣੀ। ਕਿੰਨੀ ਹਮਤਾਂ ਦੀ ਭੁੱਖ ਹੈ ਸਾਡੇ ਅੰਦਰ, ਅਸੀਂ ਗੁਰਪੁਰਬ ਦੇ ਬਹਾਨੇ ਤੇ ਆਪਣੀ ਮੈਂ ਪੱਠੇ ਪਾਈ ਜਾਂਦੇ ਹਾਂ। ਗੁਰੂ ਕੇ ਸਿੱਖਾ ਕਿਰਪਾਨ ਪਾਇਆ ਏ, ਗੁਰੂ ਕੇ ਸਿੱਖਾ ਬਾਣੀ ਪੜ੍ਹੀ ਹੈ, ਗੁਰੂ ਕੇ ਸਿੱਖਾ ਗੁਰਦੁਆਰਾ ਹੈ। ਆਪਾਂ ਮੈਂ ਮਾਲੀ ਉੱਪਰਾਂ ਮੈਂ ਵੱਧ ਗਈ, ਆਖਰਕਾਰ 100 ਪਿੰਡਾਂ ਇਸ਼ਤਿਹਾਰਾਂ ਦੇ ਵੀ ਲੱਗੇ ਹੋਣਗੇ। ਗੁਰਪੁਰਬ ਦੀ ਵਧਾਈ, ਫੋਟੋ ਮੇਰੀ ਵੇਖੋ, ਇਹ ਧਰਮ ਨਹੀਂ ਜੇ। ਧਰਮ ਕੀ ਜੇ? آپ گوائیے تاں شوق پائیے اور کیسی چترائے سر نبر کر دیکھے سو دن لکھے کان نوز پائے جنا چر دانا مکتا نہیں انہیں چر بیج نہیں پنگرے گا میرے پاتشاہ کہتے ہیں کایا کاغذ من پروانا اپنے من نو پین بنا کے قلم بنا کر کے اپنے تن دے اوپر گمکھا کوئی چنگی گل لکھ دے کی لکھنا میں پہلا ذکر کیتا ہے لکھ نام سلاح لکھ لکھ اپنا بارا بار نام لکھ پرماتما دی وڈیائی لکھ کہ پرماتما دی وڈیائی جی دا انت ہے نہیں پھر پنکتی رپیٹ کراں لکھ نام سلاح لکھ لکھ انت نہ پارا بار تے کنہ تے لکھیے سلاح سلاح ایتے سرت نہ پائیا ندیاں اتے وا پر سمندر نہ جانیے اینا لکھ جی ندی دا پانی بہتا ہے نا تے جنہ تے ندی سمندر وچ لین نہیں ہو جاندی اونا تے ندی دا پانی رکدا نہیں جنہ تے تیرے چ پران کام کردے نے گرمکھا اودی وڈیائی کری چل اودی سفت و سلاح کری چل تو میرے پاتشاہ کہندے پیاریا اے تیرا من قیمتی پروانہ تد بنے گا پروانہ ارتھ پروانہ چٹھی پتر ساڈا تن بالکل کوڑے کاغذ ورگا کوڑے کاغذ ورگا پروانہ دے کئی ارتھ بن گئے ویسے پروانہ ارتھ ایک پروانہ کیتا ساڈے ودوانہ نے پر میں یہ ارتھ اپنے انپ کے مطابق کیوں کراں گا پروانہ وہ کیمت جڑا پرمانک ہوئے سارے کو کئی چٹھیاں نے کوئی ویلو نہیں تے جڑے کاغذ اوپر گرو گوبند سنگھ سچے پاتشاہ دے سائن کیتے نے نا تے جدوں وہ شردالو برا پریمی اس گرو کے حکم نامے نو لے کے آدھے تے گرو کے سے کچھ حکم نامے نو متھا ٹیک دے رہے پائی روپا جی ہو نا پائی روپا جی انہوں نے خاندان اج بھی دھن گرو ہرگوبند سچے پاتشاہ کے حکمنامے نے وہ دیساں پردیساں میں جاندے نے انہوں کی سنتان تے گرو کا سکھ گرو ہرگوبند سچے پاتشاہ کے کاغذ تے سائن ہون کر کے کاغذ نو متھا ٹیکتا ہے نہیں تو کنے کاغذ لکھے ہون گے اس کر کے میرے پاتشاہ کہندے پیاریا تیرے تن روپی کاغذ کی کوئی ویلیو نہیں کوئی قیمت نہیں پر اس تنوپی کاغذ دے اوپر اپنے من نو قلم بنا کے اج کل دی بھاشا پین بنا کر کے ایہو جا چنگا لکھ تاکہ اے پرما نیک بن جائے پولیا
سر کے لکھ نہ پڑے آنا
اور تو بڑا کچھ پڑھنا ہے لیکن تیرے متھے تے کی لکھیا ہے سمجھا ہے کیوں نہیں پڑھتا بڑی کتاباں پڑھتا تو سر کے لکھ نہ پڑھے اے آنا سر تو پاوا متھا آپ گرمکھو تاں گرو گرنتھ صاحب جی پاتشاہ مہاراج دے اگے متھا تاں رگڑدے ہاں تے میرے مالکا سارے تے کرپا کر اسیں بسن تے ان پڑھ سانو لکھنا نہیں ہوتا کدے رحمت دے چار اکر ساڈے متھے تے لکھ دے ساڈا متھا نا یہ آپ متھا تاں رگڑتے گرو گرنتھ صاحب جی پاتشاہ دے اگے بھی پاتشاہ سانو سمجھ نہیں تے تو کرپا کر رحمت کر ساڈے متھے دے اوپر اپنی رحم دا ایک اکھر پا دے ایک اکھر سر کے لکھ نہ پڑے اے آنا اے سمجھو اے دے متھے تے کی لکھونا اس گل دی سمجھ نہیں کردا اس گل تو وربا جاننا کرو یاد رکھیں
درگہ گھڑی اے تینے لکھ
جڑی پڑھدی ہے نا اے دے بارے گرمکھو ساڈی قوم دے ودواناں نے پتہ نہیں کنے کدے ارتھ کیتے نے اور ارتھ کردے کردے مگ پر دعوا نہیں پیارت ٹھیک ہی دے درگے گھڑیا ਤੀਨੇ ਲੇਖ। ਇਹਦਾ ਫਰੀਦਕੋਟ ਵਾਲੇ ਜਿਹੜੇ ਵਿਦਵਾਨ ਹੋਏ ਨੇ 52 ਵਿਦਵਾਨ, ਸਾਡੇ ਸਿੱਖ ਪੰਥ ਵਿੱਚ ਪਰਮਾਨੰਦੀ ਟੀਕਾ ਹੈ ਜਿਹਨੂੰ ਫਰੀਦਕੋਟੀ ਟੀਕਾ ਕਹਿੰਦੇ ਆ। ਉਹਦਾ ਟੀਕਾ ਨਾਂ ਤਾਂ ਪਿਆ ਕਿ ਮਹਾਰਾਜੇ ਫਰੀਦਕੋਟ ਨੇ, ਜਿਹੜੇ ਉਸ ਮੌਕੇ ਸਾਡੀ ਸਿੱਖ ਕੌਮ ਦੇ ਵਿਦਵਾਨ ਸਨ, ਉਹਨਾਂ ਨੂੰ ਬੇਨਤੀ ਕੀਤੀ, ਬਾਬਾ ਜੀ ਸਾਡੇ ਵਡੇਰਿਆਂ 'ਤੇ ਇੱਕ ਬਹੁਤ ਵੱਡਾ ਕਲੰਕ ਲੱਗਾ ਹੈ ਕਿ ਭਾੜਾ ਸਿੰਘ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਅਤੇ ਸਾਡਾ ਸਿੱਖ ਰਾਜ ਗਿਆ, ਮੈਂ ਚਾਹੁੰਦਾ ਵੀ ਬਦਾਵਾ ਪਾੜ ਜਾਏ ਅਤੇ ਤੁਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਟੀਕਾ ਕਰੋ ਅਤੇ ਸੇਵਾ ਮੈਂ ਕਰਾਂਗਾ। ਸੰਤ ਬਵਨ ਸਿੰਘ ਮਹਾਂਪੁਰਸ਼, ਇੱਕ ਨਿਰਮਲੇ ਮਹਾਂਪੁਰਸ਼ ਹੋਏ ਨੇ, ਉਹਨਾਂ ਦੀ ਸੁਪਰਵਿਜ਼ਨ ਥੱਲੇ, ਉਹਨਾਂ ਦੀ ਪ੍ਰਧਾਨਗੀ ਦੇ ਥੱਲੇ ਸਾਡੀ ਕੌਮ ਦੇ 52 ਵਿਦਵਾਨਾਂ ਨੇ ਟੀਕਾ ਕਰਿਆ ਜਿਹਨੂੰ ਫਰੀਦਕੋਟ ਦਾ ਟੀਕਾ ਕਹਿੰਦੇ ਨੇ। ਉਹ ਫਰੀਦਕੋਟ ਦੇ ਟੀਕੇ ਵਿੱਚ ਉਹਨਾਂ ਨੇ ਇਹਦਾ ਅਰਥ ਕੀਤਾ ਹੈ, ਤਿੰਨ ਦਾ ਅਰਥ ਹੈ ਮੋਹਰਾਂ, ਰੁਪਈਏ ਤੇ ਪੈਸੇ, ਇਹ ਤਿੰਨੇ ਦੇ ਤਿੰਨੇ ਟਕਸਾਲ ਵਿੱਚ ਘੜੇ ਜਾਂਦੇ ਨੇ। ਇਹ ਅਰਥ ਫਰੀਦਕੋਟੀ ਟੀਕੇ ਵਾਲੇ 52 ਵਿਦਵਾਨਾਂ ਦਾ ਅਰਥ ਹੈ, ਪਰ ਮੈਂ ਨਿੱਜੀ ਤੌਰ ਤੇ ਉਹਨਾਂ 52 ਨਾਲ ਸਹਿਮਤ ਨਹੀਂ। ਤੁਹਾਡੇ ਮਨ ਵਿੱਚ ਖਿਆਲ ਆਉਣਾ ਵੀ ਗਿਆਨੀ ਤੁਸੀਂ 52 ਨਾਲ ਸਿਆਣੇ ਹੋ, ਬੜੇ ਹੰਕਾਰੀ ਹੋ, ਤੁਸੀਂ ਬੜੇ ਆਕੜਬਾਜ਼ ਹੋ, ਕਿਉਂ ਨਹੀਂ ਸਹਿਮਤ? ਉਹਦਾ ਕਾਰਨ ਇਹ ਕੋਈ ਗੁਰਮੁਖੋਂ ਅੱਗੇ ਪੰਕਤੀ ਆਉਂਦੀ, ਨਾਨਕ ਜੇਬ ਚ ਰੁਪਾ ਹੋਏ, ਉਹਨਾਂ ਪੈਸਿਆਂ ਦੀ ਪਛਾਣ ਤਾਂ ਆਉਂਦੀ ਵੀ ਚਾਂਦੀ ਹੋਵੇ, ਤੇ ਮੈਂ ਸਹਿਮਤ ਇਸ ਕਰਕੇ ਨਹੀਂ ਭਈ ਰੁਪਈਏ ਵਿੱਚ ਤਾਂ ਚਾਂਦੀ ਹੋ ਸਕਦੀ, ਮੋਹਰ ਵਿੱਚ ਚਾਂਦੀ ਹੋ ਸਕਦੀ, ਪਰ ਤਾਂਬੇ ਦੇ ਸਿੱਕੇ ਵਿੱਚ ਚਾਂਦੀ ਨਹੀਂ ਹੁੰਦੀ। ਮੇਰੀ ਉਮਰ ਦੇ ਜਾਂ ਮੇਰੀ ਤੋਂ ਵਡੇਰੀ ਉਮਰ ਦੇ ਬੰਦੇ ਗੁਰਮੁਖ ਬੈਠੇ ਨੇ, ਆਪਾਂ ਮੋਰੀ ਵਾਲੇ ਪੈਸੇ ਵੇਖੇ ਨੇ, ਮੋਰੀ ਵਾਲੇ ਪੈਸੇ, ਤਾਂਬੇ ਦੇ ਪੈਸੇ ਵੇਖੇ ਨੇ, ਤਾਂਬੇ ਦੇ ਪੈਸੇ ਨੇ, ਇੱਕ ਵੱਡਾ ਪੈਸਾ ਹੁੰਦਾ, ਇੱਕ ਛੋਟਾ ਹੁੰਦਾ ਸੀ, ਇੱਕ ਮੋਰੀ ਵਾਲਾ ਪੈਸਾ ਹੁੰਦਾ, ਉਹ ਤਿੰਨੋਂ ਦੇ ਤਿੰਨੇ ਤਾਂਬੇ ਦੇ ਹੁੰਦੇ ਸਨ, ਭਾਵੇਂ ਉਹ ਪੈਸੇ ਨੇ ਪਰ ਉਹਨਾਂ ਵਿੱਚ ਚਾਂਦੀ ਦੀ ਰਿੰਚਕ ਮਾਤਰ ਵੀ ਸਾਰੀ। ਉਹਨੂੰ ਕਿਵੇਂ ਕਹਿ ਦਿਆਂਗੇ ਜੇ ਨਾਨਕ ਜੇਬ ਚ ਰੁਪਾ ਹੋਇਆ? ਇਹਦਾ ਅਰਥ ਉਹਨਾਂ ਨੇ ਇਹ ਵੀ ਕੀਤਾ, ਸਰਵਣ ਮੰਨਣ ਤੇ ਨਿਧਿਆਸਣ, ਸੁਣਨਾ, ਮੰਨਣਾ ਤੇ ਪ੍ਰੈਕਟੀਕਲ ਤੌਰ ਤੇ ਕਰਨਾ। ਕੁਝ ਵਿਦਵਾਨ ਪੜ੍ਹੇ ਵੀਰਾਂ ਨੇ ਇਹਦਾ ਇਹ ਵੀ ਅਰਥ ਕੀਤਾ ਹੈ, ਕਰਮ ਕਾਂਡ, ਉਪਾਸ਼ਨਾ ਕਾਂਡ ਤੇ ਗਿਆਨ ਕਾਂਡ, ਇਹ ਵਿਦਵਾਨਾਂ ਦੇ ਇਹਦੇ ਅਰਥ ਨੇ। ਤੁਸੀਂ ਕਹੋਗੇ ਵਿਗਿਆਨੀ ਜਿਵੇਂ ਟਾਈਮ ਪਾਸ ਕਰੀ ਜਾਂਦੇ, ਕਿਸੇ ਪਾਸੇ ਗੱਲ ਲਾਓ ਤਾਂ ਸਹੀ, ਸਾਡਾ ਤਾਂ ਮੂਡ ਖਰਾਬ ਹੋਈ ਜਾਂਦਾ। ਉਹਦਾ ਗੁਰਮੁਖੋਂ ਜਵਾਬ ਇਹ ਹੈ, ਦਰਗੇ ਘੜੀਆ ਤਿੰਨ ਲੇਖ ਤੋਂ ਭਾਵ ਹੈ ਵੀ ਤਿੰਨ ਗੁਣ ਨੇ ਸਾਡੇ ਅੰਦਰ, ਜਿਹਨੂੰ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾਪ ਵਿਘਨ ਕੋ ਲਾਗਾ, ਜਾਂ ਕੀ ਪ੍ਰਭ ਆਗੇ ਅਰਦਾਸ। ਇਹ ਆਪਾਂ ਸਲੋਕ ਪੜ੍ਹਦੇ ਹਾਂ ਗੁਰੂ ਕੀ ਬਾਣੀ ਚ। ਹੁਣ ਆਪਾਂ ਇਹਦੇ ਅੰਤਰੀ ਵਰਥਾਂ ਦੀ ਵਿਚਾਰ ਕਰੀਏ, ਤਿੰਨੇ ਕਿਹੜੇ ਨੇ? ਰਾਜਗੁਣ, ਸਤਗੁਣ, ਰਾਜਗੁਣ, ਤਮਗੁਣ, ਸਤਗੁਣ ਕਹੀਆ ਹੈ, ਇਹ ਤੇਰੀ ਸਭ ਮਾਇਆ। ਇੱਕ ਰਜੋਗੁਣ, ਇੱਕ ਤਮੋਗੁਣ ਔਰ ਤੀਜਾ ਸਤੋਗੁਣ, ਇਹਨਾਂ ਤਿੰਨਾਂ ਦੇ ਅਰਥ ਕੀ ਨੇ? ਤਮੋਗੁਣ ਦਾ ਗੁਰਮੁਖ ਅਰਥ ਹੀ ਹੁੰਦਾ ਹੈ, ਇੱਕ ਤਾਂ ਤਮ ਦਾ ਅਰਥ ਹੈ ਹਨੇਰਾ, ਦੂਜਾ ਤਮ ਦਾ ਅਰਥ ਹੈ ਤਮਾ, ਜਿਹਨੂੰ ਆਪਾਂ ਪਿੰਡ ਕਹਿੰਦੇ ਹਾਂ ਫਲਾਨਾ ਬੰਦਾ ਬੜਾ ਤਮਾਖੋਰ ਹੈ, ਲਾਲਚੀ ਸੁਭਾਅ ਦਾ। ਤਮੋ ਗੁਣ ਦਾ ਅਰਥ ਸਾਡੇ ਵਿਦਵਾਨਾਂ ਨੇ ਇਹ ਕੀਤਾ ਹੈ ਭਈ ਕਈ ਬੰਦਿਆਂ ਦੇ ਵਿੱਚ ਖਾਣ ਤੇ ਸੌਣ ਦਾ ਬੜਾ ਸੁਭਾਅ ਹੁੰਦਾ ਉਹਨਾਂ ਦਾ, ਜਿਹੜਾ ਬੰਦਾ ਖਾਣ ਦਾ ਲਾਲਚੀ ਹੋਵੇ, ਸੌਣ ਦਾ ਲਾਲਚੀ ਹੋਵੇ, ਉਹਨੂੰ ਧਰਮ ਗ੍ਰੰਥਾਂ ਤੇ ਦਾਨਿਆਂ ਦੇ ਮੁਤਾਬਕ ਕਹਿੰਦੇ ਨੇ ਤਮੋ ਗੁਣੀ। ਤੇ ਜੇ ਬੁਰਾ ਨਾ ਮੰਨੋ ਤੇ ਆਪਣੇ ਚ ਗੁਣ ਪ੍ਰਧਾਨ ਜੇ। ਸ਼ਾਮ ਨੂੰ ਆਪਾਂ ਗੱਡੀ ਤੇ ਉਤਰੇ ਤੇ ਗਏ ਗੁਰਦੁਆਰੇ ਸਾਹਿਬ ਤੇ ਆਪਾਂ ਕਹਿੰਦੇ ਕਾਕਾ ਨਿਗਾਹ ਰੱਖੋ ਲੰਗਰ ਕਿਹੜੇ ਪਾਸੇ ਹੈ, ਲਾਗੇ ਆਪਾਂ ਲੰਗਰ ਦੇ ਲਾਗੇ ਕਮਰਾ ਲੈਣਾ ਜੇ, ਖਾਣ ਦਾ ਪਹਿਲਾਂ ਸੋਚਿਆ, ਸੌਣ ਦਾ ਪਹਿਲਾਂ ਸੋਚਿਆ। ਜਿਹੜਾ ਖਾਣ ਤੇ ਸੌਣ ਦਾ ਲਾਲਚ ਕਰਨਾ ਇਹਨੂੰ ਕਹਿੰਦੇ ਨੇ ਤਮੋ ਗੁਣੀ। ਇਹਦੇ ਤੋਂ ਅੱਗੇ ਆਉਂਦਾ ਗੁਰਮੁਖੋ ਦੂਜੇ ਨੰਬਰ ਤੇ, ਇਹ ਹੈ ਮੜਿਓਕਰ ਦਰਮਿਆਨਾ, ਇਹਦਾ ਨਾਮ ਹੈ ਰਜੋ ਗੁਣ। ਰਜੋ ਗੁਣ ਦਾ ਭਾਵ ਇਹ ਹੈ ਵੀ ਮਨੁੱਖ ਦੇ ਮਨ ਵਿੱਚ ਚੌਬਰ ਦੀ ਭੁੱਖ ਬਣੀ ਰਹਿਣੀ, ਚੌਬਰ ਦੀ ਭੁੱਖ, ਇਹਦਾ ਨਾਮ ਰਜੋ ਗੁਣ ਕਿਉਂ ਪਿਆ? ਤੁਸੀਂ ਕਹੋ ਵੀ ਗਿਆਨੀ ਜੀ ਰਜੋ ਗੁਣ ਦਾ ਨਾਮ ਪਿਆ ਕਿ ਉਹਨੂੰ ਕਿਉਂ ਕਹਿੰਦੇ ਰਜੋ ਗੁਣ? ਇਹਦਾ ਗੁਰਮੁਖੋ ਵਿਧਾਨ ਸ਼ਾਸਤਰ ਦੇ ਵਿੱਚ ਇਹਦਾ ਅਨੁਵਾਦ ਇਉਂ ਕੀਤਾ ਗੁਰਮੁਖਾਂ ਵਿਦਵਾਨਾਂ ਨੇ, ਜਿਹੜੀ ਰੱਸੀ ਹੈ ਰੱਸੀ ਹਨੇਰੇ ਚ ਪਈ ਹੋਵੇ ਤੇ ਆਪਾਂ ਨੂੰ ਇਉਂ ਜਾਪਦਾ ਵੀ ਜਿਵੇਂ ਸੱਪ ਹੋਵੇ। ਰਜੂ ਨਾਮ ਹੈ ਸੰਸਕ੍ਰਿਤ ਰੱਸੀ ਦਾ, ਆਪਾਂ ਰੱਸੀ ਬੋਲਦੇ ਹਾਂ ਨਾ, ਤੇ ਇਹਨੂੰ ਸੰਸਕ੍ਰਿਤ ਰਜੂ ਬੋਲਦੇ ਰਜੂ। ਤੇ ਚਾਨਣ ਹੋਵੇ ਤੇ ਆਪਾਂ ਕਹਿੰਦੇ ਭੁਲੇਖਾ ਵੀ ਕਾਕਾ ਤਾਂ ਰੱਸੀ ਪਈ ਸੱਪ ਕਿੱਥੇ ਇੱਥੇ। ਇਸ ਪ੍ਰਕਾਰ ਜਿਹੜੀ ਚੌਧਰ ਦੀ ਭੁੱਖ ਹੈ ਨਾ, ਇਹਨੂੰ ਸਾਡੇ ਵਡੇਰਿਆਂ ਨੇ ਧਾਰਮਿਕ ਪੁਰਸ਼ਾਂ ਨੇ ਦਾਨ ਸੰਬੰਧਾਂ ਨੇ ਰਜੋ ਗੁਣ ਤਾਂ ਕਿਹਾ। ਜਦੋਂ ਬੰਦੇ ਨੂੰ ਚੌਧਰ ਮਿਲਦੀ ਹੈ ਨਾ ਤੇ ਉਹ ਸਮਝਦਾ ਵੀ ਸ਼ਾਇਦ ਇਹ ਸਦੀਵੀ ਰਹਿ। ਪਰ ਮਿੱਤਰਾ ਜਦੋਂ ਮੌਤ ਰੂਪੀ ਸੂਰਜ ਚੜਿਆ ਉਦੋਂ ਰੱਸੀ ਟੁੱਟ ਜਾਣੀ ਹੈ। ਆਪਾਂ ਗੁਰਬਾਣੀ ਚ ਪੜ੍ਹਦੇ ਨਾ ਰਾਣਾ ਰਾਓ ਨਾ ਕੋਰਾ, ਰਾਣਾ ਰਾਓ ਨਾ ਕੋਰਾ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ। ਹਾਂ ਇਹਨਾਂ ਕੋ ਫਰਕ ਇਹ ਜੇ ਤੇ ਜੇ ਕੋਈ ਮੇਰੇ ਵਰਗਾ ਮਰਿਆ ਤੇ ਉਹਨੂੰ ਫੱਟੇ ਤੇ ਪਾ ਕੇ ਪੰਜ ਚਾਰ ਬੰਦੇ ਲੈ ਜਾਣਗੇ। ਜੇ ਕੋਈ ਅਮੀਰ ਬੰਦਾ ਬਣੇ ਮਰਿਆ ਤੇ ਉਹਦੇ ਮਗਰ 300 ਕਾਰਾਂ ਹੋਣਗੀਆਂ, ਪਰ ਸੜਿਆ ਇੱਕ ਹੀ ਅੱਗ ਵਿੱਚ। ਤੇ ਜੇ ਕੋਈ ਮੇਰੇ ਵਰਗਾ ਤੁਰੂ ਤੇ 3-4 ਬੰਦੇ ਹੋਣਗੇ ਵੱਧ ਤੋਂ ਵੱਧ। ਜਿਹੜਾ ਬੰਦਾ ਸੱਚਾ ਤੇ ਕੌੜਾ ਉਹਦੇ ਨਾਲ ਬੰਦੇ ਬੜੇ ਘੱਟ ਤੁਰਦੇ ਜੇ। ਤੇ ਜਿਹਨਾਂ ਨੇ ਕਿਸੇ ਨੂੰ ਰੋਕਿਆ ਤੇ ਰੋਕਿਆ ਨੀ ਉਹਨਾਂ ਮਗਰ 350 ਗੱਡੀ ਕਹਿਣਗੇ ਗਿਆਨੀ ਜੀ ਫਲਾਨਾ ਬੰਦਾ ਮਰਿਆ ਸੰਸਕਾਰ ਤੇ ਗਏ ਸਾ 350 ਗੱਡੀ ਪੂਰੀ ਮੈਂ ਗਿਣੀ। ਮੈਂ ਕਿਹਾ ਤੂੰ ਗੁਰਮੁਖਾ ਗਿਣਤੀ ਤਾਂ ਕੀਤੀ ਹੈ ਤੇ ਉਹਨਾਂ 350 ਕਾਰਾਂ ਦੇ ਵਿੱਚੋਂ ਇੱਕ ਕਾਰ ਨੂੰ ਨਾਲ ਲੈ ਗਿਆ ਮੁੜ ਕੇ? ਕਹਿੰਦੇ ਗਿਆਨੀ ਜੀ ਕਿੱਥੇ ਜਾਣੀ ਹੈ, ਰਹਿਣ ਉੱਥੇ ਗਈ ਨਾ। ਇਹਨੂੰ ਕਹਿੰਦੇ ਰਜੋ ਗੁਣ। ਪ੍ਰਤੀਤ ਹੈ ਪਰ ਅਸਲੀਅਤ ਨਹੀਂ। ਤੀਸਰੇ ਨੰਬਰ ਤੇ ਆਉਂਦਾ ਸਤੋ ਗੁਣ। ਇਹ ਬਿਮਾਰੀ ਜਿਹੜੇ ਆਪਣੇ ਆਪ ਨੂੰ ਧਾਰਮਿਕ ਸ਼ੋਅ ਕਰਦੇ ਨੇ ਉਹਨਾਂ ਦੇ ਅੰਦਰ, ਜਿਹੜੇ ਧਾਰਮਿਕ ਸ਼ੋਅ ਕਰਦੇ ਨੇ ਪਰ ਧਾਰਮਿਕ ਨਹੀਂ, ਉਹ ਕੀ ਹੈ? ਸਤੋ ਗੁਣ ਦਾ ਭਾਵ ਹੈ ਵੀ ਕੰਮ ਨੇਕ ਕਰਨੇ, ਭਲਾ ਕਰਨਾ, ਸੇਵਾ ਕਰਨਾ, ਸਿਮਰਨ ਕਰਨੀ। ਤੇ ਉਹ ਬੰਦੇ ਕਹਿੰਦੇ ਨੇ ਵੀ ਗਿਆਨੀ ਜੀ ਅਸੀਂ ਗਿਆਨੀਆਂ ਦੀ ਇੱਕ ਸੈਟੀ ਬਣਾਉਣੀ ਹੈ ਤੇ ਸਾਨੂੰ ਸਹਿਯੋਗ ਦਿਓ। ਤੇ ਗਿਆਨੀ ਕਹਿੰਦਾ ਵੀ ਜੇ ਮੈਨੂੰ ਗਿਆਨੀਆਂ ਦਾ ਪ੍ਰਧਾਨ ਬਣਾ ਦਿਓ ਤੇ ਸਾਰਾ ਖਰਚਾ ਮੈਂ ਕਰਾਂਗਾ। ਗਿਆਨੀ ਹੈ, ਕੰਮ ਚੰਗਾ ਕਰਦਾ ਹੈ, ਪਰ ਮੈਂ ਦੀ ਭੁੱਖ ਹੈ ਵੀ ਗਿਆਨੀਆਂ ਦਾ ਪ੍ਰਧਾਨ ਮੈਂ। ਜਿਵੇਂ ਅੱਜ ਕੱਲ੍ਹ ਸੰਤਾਂ ਵਿੱਚ ਵੀ ਕੰਮ ਚੱਲਿਆ ਜੇ, ਸੰਤਾਂ ਦਾ ਪ੍ਰਧਾਨ। ਹੈਰਾਨੀ ਦੀ ਗੱਲ ਵੀ ਸੰਤ ਵੀ ਬਣ ਗਿਆ ਤੇ ਪ੍ਰਧਾਨਗੀ ਦੀ ਅਜੇ ਵੀ ਭੁੱਖ? ਇਹ ਨਹੀਂ ਜੇ। ਮੈਂ ਗੁਰਮੁਖ ਇੱਕ ਯੂਨਾਨ ਦੇ ਗ੍ਰੰਥਾਂ ਚ ਦ੍ਰਿਸ਼ਟਾਂਤ ਪੜਿਆ, ਮੈਨੂੰ ਬੜਾ ਚੰਗਾ ਲੱਗਾ, ਤੁਹਾਡੇ ਨਾਲ ਸਾਂਝਾ ਕਰਾਂ। ਸਿਕੰਦਰ ਬਾਦਸ਼ਾਹ ਨੇ ਹਿੰਦੁਸਤਾਨ ਤੇ ਹਮਲਾ ਕਰਨਾ ਸੀ ਤੇ ਮਹਾਤਮਾ ਦੇ ਡੇਰੇ ਚ ਕਿਹਾ ਵੀ ਮਹਾਂਪੁਰਸ਼ਾਂ ਕੋਲ ਆਸ਼ੀਰਵਾਦ ਲਵਾਂ, ਜਿਵੇਂ ਆਪਣੇ ਬੱਚੇ ਇਮਤਿਹਾਨਾਂ ਦੇ ਮੌਕੇ ਤੇ ਗੁਰਦੁਆਰੇ ਆਣ ਕੇ ਦੇਗਾਂ ਕਰਾਉਂਦੇ ਨੇ, ਜਿਵੇਂ ਆਪਣੇ ਨੇਤਰਾ ਭਰਾ ਨੇਤਾ ਨੇਤੇ ਭਰਾ ਲੀਡਰ ਲੋਕ ਇਲੈਕਸ਼ਨਾਂ ਦੇ ਦਿਨਾਂ ਵਿੱਚ ਗੁਰਦੁਆਰੇ ਦੇਗ ਕਰਾਉਣ ਬੜੀ ਆਉਂਦੇ ਨੇ। ਪਰ ਆਉਣਗੇ ਇਲੈਕਸ਼ਨਾਂ ਦੇ ਮੌਕੇ ਮੌਕੇ ਮੁੜ ਕਹਿੰਦੇ ਨੇ ਵੀ ਗੁਰੂ ਬਾਬਾ ਹੁਣ ਅਸੀਂ ਵੀ ਆਰਾਮ ਕਰਨਾ ਤੇ ਤੂੰ ਵੀ ਗੁਰਦੁਆਰੇ ਆਰਾਮ ਕਰ, ਫਿਰ 5 ਸਾਲਾਂ ਨੂੰ ਮਿਲਾਂਗੇ ਆਪਾਂ, ਮੇਲਾ ਗੇਲਾ ਫਿਰ ਕਰਾਂਗੇ 5 ਸਾਲ, ਹੁਣ ਆਪਾਂ ਆਪਣੇ ਘਰ, ਤੁਸੀਂ ਆਪਣੇ ਘਰ, ਇਹ ਸਾਡੀ ਪੋਜੀਸ਼ਨ ਹੈ, ਹੈ ਕੌੜਾ ਪਰ ਸੱਚ। ਦੁਨੀਆਂ ਨੂੰ ਜਿੱਤਣ ਦਾ ਦਾਅਵਾ ਕਰਨ ਵਾਲਾ ਸਿਕੰਦਰ ਬਾਦਸ਼ਾਹ ਯੂਨਾਨ ਤੋਂ ਤੁਰ ਲੱਗਾ ਤੇ ਕਹਿਣ ਲੱਗਾ ਸੰਤਾਂ ਕੋਲੋਂ ਸੀਸ ਲੈ ਲਈਏ। ਸੰਤਾਂ ਮਹਾਂਪੁਰਸ਼ਾਂ ਦਾ ਨਾਮ ਸੀ ਡਾਇਓਜਨੀਜ, ਸੰਤ ਕਿਹੋ ਜਾਵੇ, ਸੰਤਾਂ ਕੋਲ ਪ੍ਰਸ਼ਾਦਾ ਪਾਣੀ ਹੈ, ਕੁੱਤਾ ਗਿੱਜਾ ਹੈ ਤੇ ਸਿਕੰਦਰ ਨੂੰ ਪੈ ਗਿਆ, ਬੜੀ ਵੱਡੀ ਗੱਲ ਹੈ। ਤੇ ਸਿਕੰਦਰ ਨੇ ਵੇਖਿਆ ਵੀ ਮੇਰੇ ਅੱਗੇ ਤਾਂ ਕੋਈ ਕਦੇ ਬੋਲਿਆ ਨਹੀਂ ਤੇ ਕੁੱਤਾ ਪੈ ਗਿਆ ਫਕੀਰਾਂ ਦਾ। ਕਹਿੰਦਾ ਬਾਬਾ ਜੀ ਕੁੱਤਾ ਕਾਹਦੇ ਲਿਖਿਆ ਹੈ? ਕਹਿਣ ਲੱਗਾ ਤੇਰੇ ਵਰਗੇ ਕੁੱਤਿਆਂ ਨੂੰ ਰੋਕਣ ਲਈ। ਕਹਿੰਦਾ ਬਾਬਾ ਜੀ ਉਸ ਨਾਲ ਗੱਲ ਕਰੋ, ਮੈਂ ਬਾਦਸ਼ਾਹ ਯੂਨਾਨ ਦਾ, ਦੁਨੀਆਂ ਨੂੰ ਜਿੱਤਣ ਦਾ ਮੇਰਾ ਲਕਸ਼ ਹੈ। ਕਹਿੰਦੇ ਕੁੱਤਾ ਵੀ ਲੱਭ ਕਰਦਾ, ਤੂੰ ਵੀ ਲੱਭ ਕਰਦਾ, ਫਰਕ ਕਿੰਨਾ ਹੈ? ਬਾਬਾ ਜੀ ਮੁੱਖ ਦੀ ਗੱਲ, ਮੈਂ ਮੁਆਫੀ ਮੰਗਦਾ, ਮੈਥੋਂ ਗਲਤ ਕਿਹਾ ਗਿਆ, ਜਜ਼ਬਾਤੀ ਹੋ ਕੇ ਮੈਨੂੰ ਆਸ਼ੀਰਵਾਦ ਦਿਓ, ਮੈਂ ਹਿੰਦੁਸਤਾਨ ਜਿੱਤ ਲਾਂ। ਮੁਲਕਾਂ ਦੇ ਨਾਂ ਗਿਣਾਈ ਗਿਆ, ਮਹਾਂਪੁਰਸ਼ ਕਹਿਣ ਲੱਗੇ ਕੀ ਕਰੇਗਾ ਜਿੱਤ ਕੇ? ਕਹਿਣ ਲੱਗਾ ਜੀ ਆਰਾਮ ਕਰਾਂਗਾ। ਤੇ ਬਾਬਾ ਡਾਇਓਜਨੀਜ਼ ਕਹਿਣ ਲੱਗਾ ਤੇਰੇ ਨਾਲ ਅਸੀਂ ਚੰਗੇ ਸੀ, ਪਹਿਲਾਂ ਆਰਾਮ ਕਰਦੇ ਆ। ਜਿਨ੍ਹਾਂ ਦਾ ਮਨ ਟਿਕਿਆ ਨਾ ਉਹ ਜੀ ਬਾਦਸ਼ਾਹ। ਮੈਂ 11ਵੀਂ ਜਮਾਤ ਵਿੱਚ ਪੜ੍ਹਿਆ ਸੀ, ਤਖੀਏ ਉੱਤੇ ਬੈਠਾ ਫਕਰ ਸ਼ਾਹ ਵਾਲੀ ਸ਼ਾਨ ਤੇ ਹੋ, ਮੁਸਲਮਾਨ ਫਕੀਰ ਸੁਲਤਾਨ ਬਾਹੂ ਦਾ ਬੋਲ ਬੜਾ ਬਕੀਮਤਾ। ਕਹਿੰਦਾ ਫਕੀਰ ਤਖੀਏ ਤੇ ਬੈਠਾ ਭਾਵੇਂ ਭੁੱਖਾ ਹੈ ਪਰ ਮੰਗਦਾ ਨਹੀਂ, ਬਾਦਸ਼ਾਹ ਜਿਹੜਾ ਮੰਗਦਾ ਭਾਵੇਂ ਬਾਦਸ਼ਾਹ ਪਰ ਹੈ ਮੰਗਤਾ। ਇਸੇ ਪ੍ਰਕਾਰ ਗੁਰਮੁਖੋ ਜੀ ਸਾਦਾ ਪ੍ਰਚਾਰ ਕਰਦੇ, ਅਸੀਂ ਸੰਤ, ਅਸੀਂ ਗਿਆਨੀ, ਅਸੀਂ ਗੁਰਮੁਖ, ਅਸੀਂ ਭਲੇ, ਅਸੀਂ ਸੇਵਾਦਾਰ, ਪਰ ਜਿੰਨਾ ਚਿਰ ਮੈਂ ਦਾ ਅੰਸ ਨਾ ਮੁੱਕੀ ਉਹਨੂੰ ਕਹਿੰਦੇ ਸਤੋ ਗੁਣ। ਇਹਦਾ ਅਰਥ ਸਤੋ ਗੁਣ, ਕੰਮ ਨੇਕ, ਭਲਾ, ਭਲੀ ਸੋਚ, ਪਰ ਅਜੇ ਤੱਕ ਮੈਂ ਦੀ ਕਾਂਜੀ ਨਹੀਂ ਵਿੱਚੋਂ ਮੁੱਕੀ। ਜਿਹੜੀ ਕਾਂਜੀ ਹੈ ਨਾ, ਮੈਂ ਤਾਂ ਕਦੇ ਵੇਖੀ ਨਹੀਂ ਪਰ ਸੁਣਿਆ ਪੜ੍ਹਿਆ ਹੈ, 100 ਮਣ ਪੱਕੇ ਦੁੱਧ ਵਿੱਚ ਇੱਕ ਕਾਂਜੀ ਦਾ ਛਿੱਟਾ ਪੈ ਜਾਵੇ ਤੇ ਗੁਰਮੁਖੋ ਮੱਖਣ ਹੀ ਜੇ ਨਿਕਲਦਾ, ਐਡੀ ਮਾੜੀ ਚੀਜ਼ ਹੈ। 100 ਮਣ ਪੱਕਾ ਦੁੱਧ ਹੋਵੇ ਨਾ ਤੇ 2 ਰੱਤੀਆਂ ਕਾਂਜੀ ਦੀਆਂ ਪਾ ਦਿਓ ਤਾਂ ਸਾਰਾ ਦਾ ਸਾਰਾ ਗਿਆ। ਇਸੇ ਪ੍ਰਕਾਰ ਗੁਰਮੁਖਾ ਤੂੰ ਧਰਮ ਦਾ ਕੰਮ ਕਰਦਾ, ਜਿੰਨਾ ਚਿਰ ਰਜੋ ਗੁਣ ਤੇ ਤਮੋ ਗੁਣ ਸਤੋ ਗੁਣ ਦੀ ਕਾਜੀ ਨੂੰ ਪਾਸੇ ਨਾ ਕੀਤਾ, ਬ੍ਰਹਮ ਗਿਆਨ ਤੇ ਮੁਕਤਾ ਮੱਖਣ ਕਿਵੇਂ ਨਿਕਲੇਗਾ? ਦਰਗੇ ਘੜੀਆ ਹੈ ਤੀਨੇ ਲੇਖ, ਉਸ ਪਰਿਪੂਰਨ ਪਰਮਾਤਮਾ ਦੀ ਦਰਗਾਹ ਵਿੱਚ ਭਾਵੇਂ ਕੋ ਰਜੋ ਗੁਣੀ ਹੈ, ਭਾਵੇਂ ਕੋ ਤਮੋ ਗੁਣੀ ਹੈ, ਭਾਵੇਂ ਕੋ ਸਤੋ ਗੁਣੀ ਹੈ, ਉਹਨਾਂ ਦਾ ਲੇਖਾ ਲਿਖਿਆ ਜਾਏਗਾ, ਯਾਦ ਰੱਖੀ।
ਖੋਟਾ ਕਾਮ ਨਿਆਵੇ ਵੇਖ,
ਮੰਤਰਾ ਯਾਦ ਰੱਖੀ, ਵੇਖਣਾ ਕਰ, ਅੱਖਾਂ ਖੋਲ ਕੇ ਵੇਖ। ਜਿਹੜਾ ਖੋਟਾ ਨਾ ਉਹ ਚੱਲੇਗਾ ਨੀ, ਉਹ ਕੰਮ ਨਹੀਂ ਆਏਗਾ।
ਨਾਨਕ ਜੇ ਵਿੱਚ ਰੂਪਾ ਹੋਏ,
ਗੁਰਮੁਖ ਪਿਆਰੋ ਚਾਂਦੀ ਹੋਵੇ, ਮੈਨੂੰ ਚੰਗੀ ਤਰ੍ਹਾਂ ਚੇਤੇ ਜੋ ਨਿੱਕੇ ਨਿੱਕੇ ਹੁੰਦੇ ਸਨ ਤੇ ਨਗਰਾਂ ਵਿੱਚ ਬੰਦਿਆਂ ਨੇ ਆਉਣਾ ਵੀ ਬੀਬੀਓ ਤਿੱਲਾ ਵਿਜ ਲਓ ਤਿੱਲਾ, ਉਹ ਤਿੱਲਾ ਨਵਾਂ ਵਿਕਣਾ ਤੇ ਪੁਰਾਣਾ ਵਿਕਣਾ, ਕਿਉਂ ਨਹੀਂ ਫਿਰ ਉਹਦੇ ਵਿੱਚ ਕੋਈ ਕੁੱਤਾ ਤੁਸੀਂ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਨਾਨਕ ਦੇ ਵਿੱਚ ਰੁਪਾ, ਰੁਪਾ ਕਹਿੰਦੇ ਨੇ ਚਾਂਦੀ ਨੂੰ, ਭਾਵੇਂ ਕੋ ਕਾਜੀ ਹੈ, ਭਾਵੇਂ ਕੋ ਪੰਡਿਤ ਹੈ, ਭਾਵੇਂ ਕੋ ਯੋਗੀ ਹੈ, ਪਰ ਜੇ ਵਿੱਚ ਚਾਂਦੀ ਹੋਈ ਤੇ ਮਿੱਤਰਾ ਮੁੱਲ ਪਏਗਾ। ਰੁਪਾ ਤੋਂ ਪਾਵੇ ਤੇ ਅਰਥ ਕਰਾਂਗੇ ਅੰਤਰੀ ਚੰਗਿਆਈ, ਰੁਪਾ ਦਾ ਅਖਰੀ ਅਰਥ ਪੁੱਛਣਾ ਵੀ ਅਖਰੀ ਅਰਥ ਕੀ ਨੇ ਤੇ ਰੁਪਾ ਦਾ ਅਖਰੀ ਅਰਥ ਇੱਕੋ ਚਾਂਦੀ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਵੇਂ ਰੁਪਈਆ ਹੈ ਭਾਵੇਂ ਮੋਹਰ ਹੈ ਪਰ ਜੇ ਵਿੱਚ ਚਾਂਦੀ ਹੋਈ ਤੇ ਕੀਮਤ ਪਏਗੀ। ਜਿਹਨੂੰ ਆਪਾਂ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਕਹਿੰਦੇ ਹਾਂ ਪੁੱਛਣ ਖੋਰ ਕਿਤਾਬ ਨੂੰ ਚੰਗਾ ਹਿੰਦੂ ਕਿ ਮੁਸਲਮਾਨ ਹੋਏ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ ਬਿਨਾਂ ਕਾਜੀ ਵਾੜਾ ਨਾ ਪੰਡਤ ਮਾੜਾ ਨਾ ਹਿੰਦੂ ਮਾੜਾ ਨਾ ਮੁਸਲਮਾਨ ਮਾੜਾ ਪਰ ਜੇ ਕੰਮ ਚੰਗੇ ਨਹੀਂ ਦੋਵੇਂ ਰੋਣਗੇ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਭਾਵੇਂ ਬ੍ਰਾਹਮਣ ਹੈ ਭਾਵੇਂ ਜੋਗੀ ਹੈ ਭਾਵੇਂ ਕਾਜੀ ਹੈ ਪਰ ਜੇ ਵਿੱਚ ਨੇਕੀ ਦੀ ਚਾਂਦੀ ਹੋਈ ਤਾਂ
ਖਰਾ ਖਰਾ ਆਖੇ ਸਭ ਕੋਈ
ਭਾਈਏ ਖਰਾ ਇਹ ਖਰਾ ਹੈ
ਰਾਮ
ਦੇ ਕਰਕੇ ਬਾਬਾ ਨਾਨਕ ਮੇਰੇ ਪਾਤਸ਼ਾਹ ਸਾਨੂੰ ਕਹਿੰਦੇ ਸਿਖਾ ਸੁਣਾ ਤੇਰੇ ਅੰਦਰ ਖੋਟ ਹੈ ਕਿ ਤੇਰੇ ਅੰਦਰ ਖਰਾ ਪੁਣਾ ਹੈ। ਅਗਰ ਖੋਟ ਹੈ ਤੇ ਕੱਢ ਦੇ ਅਗਰ ਖਰਾ ਹੈ ਤੇ ਗੁਰੂ ਅੱਗੇ ਅਰਦਾਸ ਕਰ ਵੀ ਮੇਰੇ ਚ ਖੋਟ ਨਾ
ਪੈਦੀ ਕੂੜ ਬੋਲ ਮਲ ਖਾਈ
ਪਰ ਕੀ ਹੈ ਜਿਹੜਾ ਕਾਜੀ ਹੈ ਨਾ ਉਹ ਝੂਠ ਬੋਲ ਬੋਲ ਕੇ ਲੋਕਾਂ ਦੀ ਮੈਲ ਖਾਂਦਾ ਹੈ।
ਬ੍ਰਾਹਮਣ ਨਾਵੈ ਜੀਆਂ ਕਾਏ
ਜਿਹੜਾ ਬ੍ਰਾਹਮਣ ਧਾਰਮਿਕ ਆਗੂ ਕਹਿੰਦੇ ਨੇ ਨਾਲੇ ਨਹਾਉਂਦਾ ਤੇ ਨਾਲੇ ਜੀ ਮਾਰਦਾ। ਮੈਨੂੰ ਕਿਸੇ ਨੇ ਸਵਾਲ ਕੀਤਾ ਵੀ ਗਿਆਨੀ ਜੀ ਤੁਹਾਡੀ ਮੀਟ ਬਾਰੇ ਕੀ ਰਹਿ। ਮੈਂ ਕਿਹਾ ਵੀ ਗੁਰਮੁਖਾ ਨਾ ਤਾਂ ਮੇਰਾ ਪੋਲਟਰੀ ਫਾਰਮ ਤੇ ਨਾ ਝਟਕੇ ਦੀ ਦੁਕਾਨ, ਮੈਂ ਤਾਂ ਗੁਰੂ ਰਾਮਦਾਸ ਦੇ ਦਰ ਤੇ ਰਹਿੰਦਾ ਹੈ ਪਰ ਕਦੇ ਗੁਰੂ ਰਾਮਦਾਸ ਦੇ ਲੰਗਰ ਵਿੱਚ ਮੈਂ ਮੀਟ ਮੈਂ ਨਹੀਂ ਵੇਖਿਆ ਉੱਥੇ। ਵੀ ਜੇ ਤਾਂ ਬਣਦਾ ਦਿਖਾ ਲਈ ਵੀ ਜੇ ਤੇਰਾ ਜੀਰੂ ਕਰਦਾ ਮੀਟ ਖਾਣ ਨੂੰ ਤੇ ਮੇਰੇ ਮੋਢੇ ਤੇ ਰੱਖ ਕੇ ਚਲਾਉਣਾ। ਕਈ ਬੰਦੇ ਸਾਨੂੰ ਫੋਨ ਕਰਨਗੇ ਗਿਆਨੀ ਜੀ ਮੀਟ ਖਾ ਲਈਏ, ਜੀ ਆਪਣਾ ਕਰਦਾ ਤੇ ਕਹਿੰਦੇ ਸਾਈਨ ਗਿਆਨੀ ਜੀ ਕਰਨ। ਚੋਰ ਮਨ ਰੱਬ ਦਾ ਵਾਸਤਾ, ਜੇ ਭਾਵੇਂ ਕੱਟਾ ਖਾਓ ਤੇ ਭਾਵੇਂ ਬੱਚਾ ਖਾਓ ਤੁਹਾਡੀ ਮੌਜ, ਪਰ ਸਾਨੂੰ ਗੁਨਾਹ ਕਰਨਾ ਬਣਾਓ। ਸਾਡੀ ਤਾਂ ਡਿਊਟੀ ਅਸੀਂ ਤੁਹਾਨੂੰ ਇੰਨਾ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਇਹ ਬਾਬੇ ਦੀ ਬਾਣੀ, ਜੇ ਧਰਮੀ ਬਣਨਾ ਤੇ ਦਇਆ ਕਰ ਬਾਕੀ ਤੇਰੀ ਚੋੜ। ਹੈਰਾਨੀ ਦੀ ਗੱਲ ਇਹ ਕਥਾ ਕਰਨੀ ਆਂਡੇ ਖਾਈਏ ਕਿ ਗਿਆਨੀ ਦਾ ਕੰਮ ਹੈ ਕਿ ਤੁਹਾਨੂੰ ਮਨਜ਼ੂਰੀ ਦੇ ਫੋਨ ਕਰਨਾ ਤੇ ਗੁਰਮੁਖਾ ਕਿਤੇ ਗੁਰਬਾਣੀ ਦੇ ਅਰਥ ਪੁੱਛ, ਕਿਤੇ ਇਤਿਹਾਸ ਦੀ ਗੱਲ ਪੁੱਛ। ਇਹਨਾਂ ਨਕਮੀਆਂ ਗੱਲਾਂ ਵਿੱਚ ਆਪਣੀ ਜਵਾਨ ਤੇ ਮੇਰੇ ਕੰਨਾਂ ਨੂੰ ਭ੍ਰਿਸ਼ਟ ਨਾ ਕਰ, ਮੇਰੇ ਤੇ ਤਰਸ ਕਰ। ਮੇਰੇ ਪਾਤਸ਼ਾਹ ਕਹਿੰਦੇ ਨੇ ਬ੍ਰਾਹਮਣ ਨਾਵੇ ਬ੍ਰਾਹਮਣ ਨਾਵੇ ਜੀਆਂ ਘਾਏ, ਧਰਮ ਦਾ ਠੇਕੇਦਾਰ ਅਖਵਾਉਣ ਵਾਲਾ ਮਨੁੱਖ ਵੀ ਮੈਂ ਰੱਬ ਦੇ ਲਾਗੇ ਹਾਂ, ਨਾਲੇ ਨਹਾਉਂਦਾ ਨਾਲੇ ਜੀ ਮਾਰਦਾ ਹੈ।
ਜੋਗੀ ਜੁਗਤ ਨ ਜਾਣੈ ਅੰਧਾ,
ਜੋਗੀ ਹੈ ਇਹਨੂੰ ਜੁਗਤ ਢੰਗ ਤਰੀਕਾ ਨਹੀਂ ਆਉਂਦਾ, ਅੰਨਾ ਇਹਦੇ ਮਨ ਤੇ ਬੁੱਧ ਰੂਪੀ ਨੇਤਰ ਕੰਮ ਨਹੀਂ ਕਰਦੇ।
ਤੀਨੇ ਉਜਾੜੇ ਕਾ ਬੰਦ,
ਤਿੰਨੇ ਦੇ ਤਿੰਨੇ ਧਾਰਮਿਕ ਕਾਗੂ ਇਹਨਾਂ ਨੇ ਦੁਨੀਆਂ ਨੂੰ ਉਜਾੜ ਦਿੱਤਾ, ਇਹਨਾਂ ਨੇ ਲੋਕਾਂ ਨੂੰ ਬੰਨਣ ਵਿੱਚ ਪਾ ਦਿੱਤਾ, ਜਿਹੜੇ ਕੌਮ ਦੇ ਬੰਨ ਨੂੰ ਬੰਨਣ ਵਾਲੇ ਸਨ। ਅੱਗੇ ਗੁਰਦੇਵ ਇਹਦੀ ਕਰੈਕਸ਼ਨ ਕਰਨਗੇ।
ਸੋ ਜੋਗੇ ਜੋ ਜੁਗਤ ਪਛਾਣ,
ਇਹਨੂੰ ਦੱਸ ਵੀ ਹੁਣ ਕਰੀਏ ਕੀ। ਹਜ਼ੂਰ ਕਹਿੰਦੇ ਜੋਗੀ ਉਹ ਹੈ ਜਿਹਨੂੰ ਯੁਗ ਦਾ ਢੰਗ ਤਰੀਕਾ ਆ ਜਾਏ, ਜੁੜਨ ਦੀ ਜਾਚ ਆ ਜਾਏ।
ਗੁਰ ਪ੍ਰਸਾਦੀ ਇੱਕੋ ਜਾਣੇ
ਤਰੀਕਾ ਕੀ, ਵੀ ਗੁਰੂ ਦੀ ਕਿਰਪਾ ਨਾਲ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਨੂੰ ਜਾਣਨਾ ਕਰੇ।
ਕਾਜੀ ਸੋ ਜੋ ਉਲਟੀ ਕਰੇ,
ਕਾਜੀ ਉਹ ਜਿਹੜਾ ਸੰਸਾਰਾ ਕਰ ਬਿਰਤੀ ਵਾਲੇ ਪਾਸੇ ਤੋਂ ਬ੍ਰਹਮਾ ਕਰ ਬਿਰਤੀ ਬਣਾਉਣਾ ਕਰੇ, ਜਿਹੜੇ ਖਿਆਲ ਨੇ ਪਹਿਲੇ ਗਲਤ ਉਹਨਾਂ ਨੂੰ ਬਦਲਾ ਕੇ ਚੰਗੇ ਪਾਸੇ ਲੱਗੇ।
ਗੁਰ ਪ੍ਰਸਾਦੀ ਜੀਵਤ ਮਰੈ,
ਗੁਰੂ ਦੀ ਕਿਰਪਾ ਦੇ ਭਾਵ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਜਿਉਂਦਿਆਂ ਮੁਰਦੇ ਦੇ ਤੁਲ ਸਮਝ। ਜਿਵੇਂ ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹਾਂ ਨਾ, ਤੇ ਭਾਈ ਜੀ ਕਹਿੰਦੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ।
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ,
ਅਸਲੀ ਬ੍ਰਾਹਮਣ ਉਹ ਹੈ, ਬ੍ਰਹਮ ਨਾਮ ਹੈ ਪਰਮਾਤਮਾ ਦਾ, ਅਸਲੀ ਬ੍ਰਾਹਮਣ ਉਹ ਹੈ ਜਿਹੜਾ ਕੇਵਲ ਤੇ ਕੇਵਲ ਪਰਮਾਤਮਾ ਦੀ ਵਿਚਾਰ ਹੀ ਕਰਨਾ ਕਰੇ, ਵਿਚਾਰ ਕਰੇ, ਵਿਚਾਰ ਦੇਣਾ ਕਰੇ, ਵਿਚਾਰ ਤੇ ਚੱਲਣਾ ਕਰੇ।
ਆਪ ਤਰੈ ਸਗਲੇ ਕੁਲ ਤਾਰੈ,
ਤਰ ਗਏ ਤੇ ਜਿੰਨੇ ਉਹਨਾਂ ਦੇ ਕੁਲ ਕਹਿੰਦੇ ਨੇ, ਟੋਟਲ ਨੂੰ ਆਮ ਕਰਕੇ ਆਪਾਂ ਕੁਲ ਕਹਿੰਦੇ ਖਾਨਦਾਨ ਨੂੰ, ਪਰ ਆਪਾਂ ਗੁਰਮੁਖ ਅੰਗਰੇਜ਼ੀ ਲਿਖਦੇ ਹਾਂ ਟੋਟਲ ਤੇ ਪੰਜਾਬੀ 'ਚ ਆਪਾਂ ਲਿਖਦੇ ਹਾਂ ਕੁੱਲ। ਇਹਦਾ ਅਰਥ ਜੋ ਮੈਂ ਸਮਝਿਆ ਵੀ ਉਹਦੇ ਗੁਰਮੁਖ ਨੇ ਨਾ ਉਹਨਾਂ ਦੇ ਕੋਲ ਜਿੰਨੇ ਵੀ ਆ ਗਏ ਉਹ ਟੋਟਲ ਦੇ ਟੋਟਲ ਤਰ ਗਏ, ਉਹਨਾਂ ਸਾਰਿਆਂ ਦੀ ਕਲਿਆਣ ਹੋ ਗਏ।
ਦਾਨ ਸੰਬੰਦ ਸੋਈ ਦਿਲ ਧੋਵੈ,
ਦਾਨ ਸੰਬੰਦ ਤੋਂ ਭਾਵ ਅਕਲਮੰਦ। ਅਕਲਮੰਦ ਉਹ ਹੈ ਜਿਹੜਾ ਆਪਣੇ ਦਿਲ ਨੂੰ ਧੋਣਾ ਕਰੇ, ਤੇ ਦਿਲ ਨੂੰ ਧੋਣ ਦਾ ਆਪਾਂ ਢੰਗ ਤਰੀਕਾ ਰੋਜ਼ਾਨਾ ਪੜ੍ਹਦੇ ਹਾਂ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੁੱਪੈ ਨਾਵੇ ਕੇ ਰੰਗ।
ਮੁਸਲਮਾਨ ਸੋਈ ਮਲ ਖੋਵੈ,
ਮੁਸਲਮਾਨ ਅਸਲ ਵਿੱਚ ਉਹ ਹੈ ਜਿਹਨੇ ਅਵਿਦਿਆ ਅਵਰਨ ਤੇ ਵਿਕਸ਼ੇਪ ਦੀ ਮੈਲ ਨੂੰ ਧੋਣਾ ਕੀਤਾ, ਕੱਢਣਾ ਕੀਤਾ।
ਪੜਿਆ ਬੂਝੈ ਸੋ ਪਰਵਾਨ,
ਅਸਲੀ ਪੜਿਆ ਉਹ ਹੈ ਜਿਹਨੇ ਪੜ੍ਹ ਕੇ ਉਹਨੂੰ ਬੁੱਝਿਆ ਸਮਝਿਆ, ਉਹ ਪਰਮਾਨੀਕ। ਆਪਾਂ ਪੜ੍ਹੀ ਤਾਂ ਜਾਂਦੇ ਹਾਂ, ਜੇ ਤਾਂ ਪੜ੍ਹਿਆ ਤੇ ਤਾਂ ਕੜਿਆ। ਪਾਤਸ਼ਾਹ ਕਹਿੰਦੇ ਨੇ ਪੜ੍ਹਿਆ ਨਾ ਹੀ ਭੇਦ, ਬੁੱਝੀਓ ਪਾਵਣਾ। ਇਕੱਲੇ ਪੜ੍ਹਨ ਨਾਲ ਬਾਤ ਨਹੀਂ ਬਣਨੀ, ਉਹਨੂੰ ਸਮਝਣਾ ਕਰ। ਜਿਹਨਾਂ ਸਮਝਣਾ ਕੀਤਾ ਉਹ ਪ੍ਰਵਾਨ ਨੇ, ਲੇਖੇ ਵਿੱਚ ਹਨ।
ਜਿਸ ਸਿਰ ਦਰਗਹਿ ਕਾ ਨਿਸ਼ਾਨ,
ਫਿਰ ਕੀ ਹੋਵੇਗਾ ਗੁਰਮੁਖ ਪਿਆਰਿਓ, ਉਹਨਾਂ ਦੇ ਮੱਥੇ ਦੇ ਉੱਪਰ ਰਹਿਮ ਦਾ ਟਿੱਕਾ ਲੱਗ ਜਾਏਗਾ, ਡੋਂਬੂ ਹੋਵੇਗਾ। ਤੇ ਆਪਾਂ ਕਈ ਵਾਰ ਕਿਸੇ ਵੱਡੇ ਦਫ਼ਤਰ ਦੇ ਵਿੱਚ ਜਾਂਦੇ ਹਾਂ, ਵਜ਼ੀਰ ਕੋਲ, ਕਿਸੇ ਹੋਰ ਮੁੱਖ ਦਫ਼ਤਰ ਵਿੱਚ, ਜਦੋਂ ਆਪਾਂ ਆਪਣਾ ਕਾਰਡ ਵਿਖਾਉਂਦੇ, ਕਹਿੰਦੇ ਭਾਈ ਸਾਹਿਬ ਤੁਸੀਂ ਲੰਘ ਸਕਦੇ ਹੋ, ਲੰਘ ਸਕਦੇ ਹੋ। ਇਸੇ ਪ੍ਰਕਾਰ ਗੁਰਮੁਖ ਆਪਾਂ ਗੁਰਸਿੱਖਾਂ, ਤੇ ਸਾਡੇ ਕੋਲ ਪ੍ਰਲੋਭ ਦਾ ਨਿਸ਼ਾਨ ਕੀ ਹੈ? ਪੰਜਾਂ ਕਕਾਰਾਂ ਦੀ ਰਾਤ ਔਰ ਗੁਰੂ ਕੀ ਬਾਣੀਆਂ ਦਾ ਨਿਤਨੇਮ, ਤੇ ਜਿਹੜੀਆਂ ਚਾਰ ਵਜਰ ਕਰਹਿਤਾਂ ਨੇ ਉਹਨਾਂ ਦਾ ਤਿਆਗ। ਇਹ ਆਪਾਂ ਆਪਣੇ ਮਸਤਕ ਤੇ ਲਾਉਣਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਇਹ ਗੁਰਮਤਿ ਸਥਾਨ ਸਾਡੇ ਜੀਵਨ ਦਾ ਅੰਗ ਬਣੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਜੀ।
ਦਾਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ, ਪੜਿਆ ਬੂਝੈ ਸੋ ਪਰਵਾਨ,
ਜਿਸ
ਨਿਸ਼ਾਨ।
ਵਾਹਿਗੁਰੂ ਜੀ ਕਾ ਖਾਲਸਾ।